ਕਿੰਨਾ ਕਹਿੰਦਾ 10,000 ਸਾਲ
ਜਿਹੜਾ ਗੀਤਾ ਦਾ ਨਾ ਧਰਮ, ਉਹ ਦੂਸਰਾ ਧਰਮ ਧਰਮ ਕਿਹੜਾ ਹੈ, ਜਿਹੜਾ ਨਾ ਹਿੰਦੂ ਧਰਮ ਹੈ ਕੋਈ, ਨਾ ਕੋਈ ਨਿੰਦਾ ਦੀ ਗੱਲ ਨੀ ਕਰ ਲੈਣੀ, ਸਮਝ ਲੈਣੀ ਮੈਂ ਨਿੰਦਾ ਕਰ ਰਿਹਾ ਹਾਂ
ਸੁਖਮਨੀ
ਸਾਹਿਬ ਸਿੱਧੀ ਗੱਲ ਮੁਕਾਤੀ, ਸਰਵ ਸ੍ਰੇਸ਼ਟ ਸਾਰਿਆਂ ਧਰਮ ਨਾਲ ਸ੍ਰੇਸ਼ਟ ਧਰਮ ਕਿਹੜਾ, ਜਿਹੜਾ ਪਰਮਾਤਮਾ ਦਾ ਜਪ ਕਰਦਾ ਹੈ, ਉਹ ਕਰਮ ਵੀ ਜੇ ਸ਼ੁੱਧ ਹੈ, ਖਾਲੀ ਜਪ ਕਰਦਾ ਹੋਏ ਤਾਂ ਕਰਮ ਉਲਟੇ ਕਰੀ ਜਾਏ ਉਹ ਨਹੀਂ, ਕਰਮ ਵੀ ਸ਼ੁਭ ਕਰਮ ਕਰ ਰਿਹਾ ਹੈ, ਸਿਮਰਨ ਕਰ ਰਿਹਾ
ਗੌਰੀ ਸੁਤੋ ਨਮੋ ਨਮਸਤੇ।
ਕਿਹੜਾ ਚੱਲੇਗਾ ਜੀ?
ਪੰਦਰਵਾਂ ਸ਼ਲੋਕ ਬਾਬਾ ਜੀ,
ਪੰਦਰਵਾਂ
ਸ਼ਲੋਕ ਤੋਂ ਸ਼ੁਰੂ ਹੋਣਾ ਜੀ।
ਅੱਛਾ, ਸਲੋਕ ਤੋਂ ਸ਼ੁਰੂ ਹੋਗਾ। ਚਿਦਾਨੰਦ,
ਹਾਂਜੀ
ਇਹੀ ਹੈ ਨਾ?
ਹਾਂਜੀ ਹਾਂਜੀ।
ਹਾਂ ਦੇਖੋ, ਚਿਦਾਨੰਦ ਮਾਇਆ, ਮਾਇਆ ਪ੍ਰਤਿ ਸੰਸਕ੍ਰਿਤ ਮੈਟ ਪ੍ਰਤਿ ਵਿਕਾਰ ਅਰਥ ਚ ਹੁੰਦਾ। ਚਲੋ ਉਹ ਤਾਂ ਦੂਰ ਵਿਆਕਰਨ ਦੀ ਗੱਲਾਂ ਛੱਡੋ, ਉਹ ਤਾਂ ਵਿਆਕਰਨ ਦੀਆਂ ਗੱਲਾਂ ਉਹ ਛੱਡ ਦੋ ਤੁਸੀਂ, ਠੀਕ ਹੈ ਨਾ। ਚਿਦਾਨੰਦ ਮਾਇਆ ਬ੍ਰਹਮ ਪ੍ਰਤੀਬਿੰਬ ਸਮਾਨਵਿਤਾ, ਦੇਖ ਲੈਣਾ ਹੁਣ ਠੀਕ ਤਰ੍ਹਾਂ, ਸਮਝ ਲੈਣਾ ਠੀਕ ਹੈ ਨਾ। ਰਜੋ ਤਮੋ ਰਜਹ ਸਤਵ ਗੁਣਾ ਪ੍ਰਕਿਰਤੀ ਦਵਿਧਾ ਚ ਸਾ, ਠੀਕ ਹੈ ਨਾ। ਪ੍ਰਕਿਰਤੀ ਦੋ ਪ੍ਰਕਾਰ ਦੀ ਦੱਸ ਰਿਹਾ ਉਹ ਗ੍ਰੰਥਕਾਰ, ਕੀ ਕਹਿ ਰਹੇ ਹੈ, ਚਿਦਾਨੰਦ ਮਾਏ ਬ੍ਰਹਮ, ਜਿਹੜਾ ਚਿੰਨ ਮਾਤਰ ਬ੍ਰਹਮ ਹੈ, ਮਾਏ ਮਣੇ ਚਿੰਨ ਮਾਏ ਮਾਤਰ, ਮਾਤਰ ਖਾਲੀ ਪ੍ਰਕਾਸ਼ ਹੈ ਨਾ, ਮਾਤਰ ਮਣੇ ਜੈਸੇ ਕਹਿੰਦੇ 500 ਮਾਤਰ ਕੇਵਲ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ, ਕੇਵਲ ਕਹਿ ਲਓ ਚ ਮਾਤਰ ਕਹਿ ਲਓ, ਠੀਕ ਹੈ ਨਾ। ਚਿਦਾਨੰਦ ਖਾਲੀ ਉਹ ਸਰੂਪ ਕਿੱਦਾਂ ਬ੍ਰਹਮ ਦਾ, ਚਿਦਾਨੰਦ ਮਏ ਬ੍ਰਹਮ, ਜੋ ਬ੍ਰਹਮ ਹੈ, ਚੇਤਨ ਸਰੂਪ ਬ੍ਰਹਮ ਹੈ, ਜੋ ਗਿਆਨ ਸਰੂਪ ਬ੍ਰਹਮ ਹੈ, ਪ੍ਰਤੀਬਿੰਬ ਸਮਾਨਵਿਤਾ, ਸਮਾਨਵਿਤਾ ਮਿਲੇ ਸਾਥ ਪ੍ਰਤੀਬਿੰਬ ਵੀ ਆ ਉਹਦੇ, ਕਿਹੜਾ ਹੋ ਗਿਆ ਬ੍ਰਹਮ ਹੋ ਗਿਆ, ਉਹ ਬ੍ਰਹਮ ਦਾ ਪ੍ਰਤੀਬਿੰਬ ਹੋ ਗਿਆ, ਠੀਕ ਹੈ, ਦੋ ਹੋ ਗਏ। ਫਿਰ ਆ ਜਾਓ ਥੱਲੇ, ਤਮੋ ਰਜਹ ਸਤਵ ਗੁਣਾ ਪ੍ਰਕਿਰਤੀ ਦਵਿਧਾ ਚ ਸਾ,
ਤਿੰਨੇ ਗੁਣ ਨਾਲ ਆ ਗਏ,
ਤਿੰਨ ਗੁਣ ਆ ਗਏ, ਔਰ ਬ੍ਰਹਮ ਸਤ ਚੇਤਨਾਨੰਦ ਸਰੂਪ ਬ੍ਰਹਮ, ਉਹ ਬ੍ਰਹਮ ਦਾ ਪ੍ਰਤੀਬਿੰਬ, ਔਰ ਤਿੰਨਾਂ ਗੁਣਾਂ ਦੇ ਵਿੱਚ ਜਿਹੜਾ ਪ੍ਰਤੀਬਿੰਬ ਪੈ ਰਿਹਾ, ਇਹ ਇੱਦਾਂ ਕਿਉਂ ਕਿਹਾ? ਤਮੋ ਰਜਾ ਸਤਵ ਗੁਣਾ ਪ੍ਰਕਿਰਤੀ, ਸਿੱਧਾ ਪ੍ਰਕਿਰਤੀ ਕਹਿੰਦੇ, ਉਹ ਕਹਿੰਦੇ ਰਜੋ ਗੁਣ ਤਮੋ ਗੁਣ ਔਰ ਸਤੋ ਗੁਣ ਜਿਹਦੇ ਵਿੱਚ ਹੈ ਉਹਨੂੰ ਹੀ ਪ੍ਰਕਿਰਤੀ ਕਹਾਂਗੇ, ਦੂਜੇ ਨੂੰ ਨਹੀਂ ਕਹਿ ਸਕਦੇ, ਉਹ ਤਾਂ ਪ੍ਰਕਿਰਤੀ ਤਾਂ ਰਹਿਤ ਹੋ ਗਿਆ ਫਿਰ। ਤੇ ਇਹ ਜਿਹੜੇ ਤਮੋ ਗੁਣ ਰਜੋ ਗੁਣ ਸਤੋ ਗੁਣ ਇਹਨਾਂ ਦੇ ਇਹ ਜਿਹਦੇ ਵਿੱਚ ਹੈ ਉਹਨੂੰ ਕਹਾਂਗੇ ਪ੍ਰਕਿਰਤੀ, ਠੀਕ ਹੈ ਨਾ। ਤੇ ਇਹਦੇ ਵਿੱਚ ਕੀ ਹੋ ਗਿਆ, ਐਸੀ ਜਿਹੜੀ ਪ੍ਰਕਿਰਤੀ ਹੈ ਦੋ ਪ੍ਰਕਾਰ ਦੀ ਹੈ, ਠੀਕ ਹੈ। ਚਿਦਾਨੰਦ ਮਏ ਬ੍ਰਹਮ ਪ੍ਰਤੀਬਿੰਬ ਸਮਾਨਵਿਤਾ, ਚਿਦਾਨੰਦ ਰੂਪ ਬ੍ਰਹਮ ਕੇ ਪ੍ਰਤੀਬਿੰਬ ਸਹਿਤ, ਸਮਾਨਵਿਤਾ ਹੈ ਨਾ, ਸਮਾਨਵਿਤਾ ਮੈਨੇ ਸਹਿਤ। ਤਮੋ ਰਜਾ ਸਤਵ ਗੁਣ ਪ੍ਰਕਿਰਤੀ, ਸਤਵ ਰਜ ਔਰ ਤਮੋ ਗੁਣ ਕੀ ਸਮਾਨਿਆ ਅਵਸਥਾ ਹੈ, ਵਹਿ ਪ੍ਰਕਿਰਤੀ ਕਹੀ ਜਾਤੀ ਹੈ। ਤੁਹਾਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਪਰਲੇ ਕਦੋਂ ਹੋਏਗੀ, ਜਦੋਂ ਤਿੰਨੋਂ ਗੁਣ ਬਰਾਬਰ ਹੋਣਗੇ, ਜਦੋਂ ਤਿੰਨ ਗੁਣ ਬਰਾਬਰ ਨਹੀਂ ਹੋਣਗੇ ਫਿਰ ਸ੍ਰਿਸ਼ਟੀ ਵੱਧਦੀ ਰਹੇਗੀ, ਜਦੋਂ ਤਿੰਨ ਗੁਣ ਬਰਾਬਰ ਬਰਾਬਰ ਹੋ ਗਏ, ਬਰਾਬਰ ਮਾਤਰਾ ਮੈਂ, ਬਰਾਬਰ ਮਾਤਰਾ ਮੈਨੇ ਜਿਤਨਾ ਸਤੋ ਗੁਣ ਹੈ ਉਤਨਾ ਹੀ ਤਮੋ ਗੁਣ, ਉਤਨੀ ਮਾਤਰਾ 'ਚ ਰਜੋ ਗੁਣ, ਤਾਂ ਫਿਰ ਪਰਲੇ ਹੋ ਜਾਏਗੀ। ਉਹਨੂੰ ਕੀ ਕਹਿੰਦੇ? ਪ੍ਰਕਿਰਤੀ, ਜਾਂ ਪ੍ਰਧਾਨ ਵੀ ਕਹਿੰਦੇ, ਸੰਖ ਸ਼ਾਸਤਰ ਵਾਲੇ ਉਹਨੂੰ ਪ੍ਰਧਾਨ ਵੀ ਕਹਿੰਦੇ, ਠੀਕ ਹੈ ਨਾ। ਉਹ ਪ੍ਰਕਿਰਤੀ ਕਹੀ ਜਾਂਦੀ ਹੈ ਸਾਧ ਵਿਧਾ, ਉਹ ਜਿਹੜੀ ਪ੍ਰਕਿਰਤੀ ਹੈ ਤਮੋ ਗੁਣ ਰਜੋ ਗੁਣ ਸਤੋ ਗੁਣ ਵਾਲੀ, ਉਹ ਦੋ ਪ੍ਰਕਾਰ ਕੀ ਹੈ, ਵਹ ਪ੍ਰਕਿਰਤੀ ਦੋ ਪ੍ਰਕਾਰ ਕੀ ਹੈ, ਚਾ ਚਾ ਸੇ ਮੈਨੇ ਚਾ ਮੈਨੇ ਔਰ, ਠੀਕ ਹੈ ਨਾ। और चकार से तीसरी प्रकार तम प्रधान प्रकृति को भी जानना, जेडी तमोगुण प्रधान प्रकृति है। दो प्रकार की प्रकृति होंगी है, एक खाली तमोगुण ही है उदे च, खाली तमोगुण प्रधान है, रजोगुण और सतोगुण बहुत कम मात्रा में। ना ना बृहस्पति ला लो, जहाँ पशु पक्षी जेडे कीट पतंग है, खाली वो तमोगुण प्रधान है, बस उन्हें कुछ नहीं और, उन्हें सुख कितना है देख लो। आप देख ही रहे हैं जेड़ा आप बैस किले ना बदी आ कि ना सुख ले रही हो, सबसे ज्यादा अज्ञान और सुख भी घट, कितना सुख हो बेचारी नु, पानी चाहे पिला दो नहीं तो ना उन्हें कहना थोड़ी है। ठीक है ना। प्रकृति को भी जानना, जो 18वें श्लोक में आगे जेड़ा श्लोक आ रहा ना 18वां, उदे विच कही जाने वाली है। देख की कहता उन्होंने, कहता चिदानंद जेड़ा ब्रह्म है, सत चित आनंद स्वरूप जो ब्रह्म है, और ब्रह्म का जो प्रतिबिंब है, और प्रतिबिंब किस विच पिया, तिना गुणा वाली जेड़ी प्रकृति है, तिना गुणा च नहीं, तिना गुणा वाली प्रकृति उच पिया। ठीक है, तो प्रकृति कैसी है, दो प्रकार की है, एक तमोगुण प्रधान में प्रकृति है। ठीक है, अब आगे हेतु सहित प्रकृति के द्वैविध्यम को, द्वैविध्यम है ना दो प्रकार को, दोनों प्रकार को पूर्वार्ध से दिखाते हैं और उत्तरार्ध से माया और अविद्या के भेद को, भेद के कथन का योजन भी कहते हैं। दो प्रकार की दस दी ना, अब माया किनू कहते हैं, अविद्या किनू कहते हैं, ये भी हम दसन लगे। ठीक है, सत्य सत देखो, सत्य शुद्धा अशुद्धि भ्याम, की कह रहे हैं, सतोगुण की शुद्धि और अशुद्धि भ्याम, सतोगुण शुद्ध होवे और जहां अशुद्ध होवे। ठीक है, माया विद्ये च ते मते, सतोगुण की शुद्धि से उन माया कहवांगे और सतोगुण की अशुद्धि से की कहवांगे, अविद्या। ठीक है ना, सत्व शुद्धा व शुद्धा भ्याम है ना, सतोगुण की शुद्धि से और सतोगुण की अशुद्धि से, शुद्ध अशुद्ध अर्थ की होया, सतोगुण शुद्ध किनू कहवांगे, जेड़ा रजोगुण तमोगुण दे नाल दबिया होया नहीं है उन्हू कहवांगे शुद्ध सतोगुण, और जेड़ा रजोगुण और तमोगुण से दबिया हुआ है वो अशुद्ध सतोगुण, मतलब जेदे च सतोगुण घट होवे घट मात्रा, रजोगुण और तमोगुण ज्यादा मात्रा च होवे उन्हू कहवांगे अशुद्ध सतोगुण, और जेदे च सतोगुण होवे खाली रजोगुण तमोगुण कम मात्रा च होवे, बिल्कुल कम मात्रा च, वो शुद्ध सतोगुण। ठीक है, ये हो गया, तो सतोगुण की शुद्धि होएगी उन्हू कहवांगे माया, और सतोगुण की अशुद्धि होएगी उन्हू कहवांगे अविद्या। माया माया बिंबो वशीकृत्या ताम स्यात ईश्वर सर्वज्ञ ईश्वर। इतने बैठ इतने बैठ बैठ जगह काट है इतने बैठ माया बिंबो माया मैंने माया च जेड़ा प्रति जिन्हू हम माया कह दिता नहीं माया किनू क्या शुद्ध शुद्ध गुणी वाली प्रकृति जेड़ी है जेड़ी शुद्ध हुण देख लेना ईश्वर और जेड़ा जीव है उन्हू किनू कहिंदे ईश्वर और जीव वह क्यों कहिंदे आ ठीक है ना की कह रहे सतोगुण की शुद्धि होवे उन्हू कहवांगे माया सतोगुण की अशुद्धि होवे उन्हू कहवांगे अविद्या ठीक है इतनी समझ लग गई हुण आगे सुनो नीचे वाली श्लोक की लैन माया बिंबो वशीकृत्या माया दे विच जेड़ा बिंब मैंने प्रतिबिंब पया उन्हू वशीकृत्या उन्हू वस विच करके अंगीकार है ना की श्लोक आंदा ना जपजी साहब केड़ी अंगीकार
अंगीकार करे तेरा
गाता दुआ हां अंगीकार
हो करे ते
अंगीकार करके उन्हू कहते वशीकृत ठीक है ना ये की कह रहा है माया बिंबो वशीकृत्या ओ जेड़ा माया दे विच बिंब पिया ਪ੍ਰਤੀਬਿੰਬ ਪਿਆ ਉਹਨੂੰ ਵਸ਼ ਕਰਿਤਿਆ ਉਹਨੂੰ ਔਰ ਮਾਇਆ ਨੂੰ ਦੋਨਾਂ ਨੂੰ ਵਸ਼ ਕਰਕੇ ਤੇ ਕੀ ਬਣਿਆ ਤਾਮ ਸਿਆਤ ਸਰਵਗ ਈਸ਼ਵਰਾ ਉਹਨੂੰ ਕਹਾਂਗੇ ਸਰਵਗ ਈਸ਼ਵਰ ਕਿਉਂ ਈਸ਼ਵਰ ਕਿਉਂ ਉਹਨੂੰ ਕਹਾਂਗੇ ਔਰ ਸ਼ੁੱਧ ਸਤੋਗੁਣ ਮਾਇਆ ਹੈ ਮਾਇਆ ਹੈ ਉਹ ਮਾਇਆ ਨੂੰ ਵੀ ਵਸ ਵਿੱਚ ਕੀਤਾ ਉਹਨੇ ਔਰ ਬਿੰਬ ਜਿਹੜਾ ਉਹਨੂੰ ਵੀ ਵਸ ਵਿੱਚ ਕਰ ਲਿਆ ਤੇ ਕੀ ਹੋ ਗਿਆ ਉਹ ਸਰਵਗ ਔਰ ਸਰਵ ਸ਼ਕਤੀਮਾਨ ਉਹਨੂੰ ਕਹਾਂਗੇ ਈਸ਼ਵਰ ਔਰ ਜੀਵ 'ਚ ਕੀ ਭੇਦ ਹੈ ਜੀਵ 'ਚ ਇਹੀ ਭੇਦ ਆ ਈਸ਼ਵਰ ਜਿਹੜਾ ਹੈ ਉਹਨੇ ਉਹਦੇ ਅਧੀਨ ਮਾਇਆ ਵੀ ਹੈ ਔਰ ਬ੍ਰਿੰਬ ਵੀ ਉਹਦੇ ਅਧੀਨ ਹੈ ਔਰ ਜੀਵ ਜਿਹੜਾ ਹੈ ਜੀਵ ਕਿਹਨੂੰ ਕਹਾਂਗੇ ਜਿਹੜਾ ਮਾਇਆ ਦਾ ਅਧੀਨ ਹੈ ਬਸ ਅਸ਼ੁੱਧ ਸਤੋਗੁਣ ਜਿਹੜੀ ਮਾਇਆ ਹੈ ਨਾ ਅਵਿਦਿਆ ਹੈ ਉਹਦੇ ਵਿੱਚ ਪ੍ਰਤੀਬਿੰਬ ਪਿਆ ਜੋ ਮਲੀਨ ਐਸੇ ਕਹਿ ਲਓ ਮਲੀਨ ਜਿਹੜੀ ਪ੍ਰਕਿਰਤੀ ਮੈਲਾ ਸ਼ੀਸ਼ਾ ਸਮਝ ਲਓ ਮੈਲਾ ਜਿਹੜਾ ਸ਼ੀਸ਼ਾ ਹੈ ਉਹਦੇ ਵਿੱਚ ਜਿਹੜਾ ਪ੍ਰਤੀਬਿੰਬ ਪਿਆ ਉਹ ਬਣ ਗਿਆ ਜੀਵ ਤੇ ਜੀਵ ਜਿਹੜਾ ਹੈ ਉਹਦੇ ਅਧੀਨ ਹੋ ਗਿਆ ਮਾਇਆ ਦੇ ਕਿਉਂ ਕਿਉਂ ਹੋ ਗਿਆ ਅਧੀਨ ਅਸ਼ੁੱਧ ਹੈ ਸ਼ੁੱਧ ਨਹੀਂ ਹੈ ਸ਼ੁੱਧ ਹੋਇਆ ਤੇ ਫਿਰ ਅਧੀਨ ਹੀ ਨਹੀਂ ਹੋਣਾ ਚਾਹੀਦਾ ਕਿਉਂ ਹੋਇਆ ਦੇਖੋ ਹੁਣ ਇੱਕ ਬੰਦਾ ਅੰਧੇਰੇ 'ਚ ਖੜਾ ਹੈ ਦੂਸਰਾ ਬੰਦਾ ਪ੍ਰਕਾਸ਼ ਵਿੱਚ ਖੜਾ ਹੈ ਉਹ ਕਿਹੜਾ ਜ਼ਿਆਦਾ ਕੰਮ ਕਰ ਪਾਏਗਾ ਫਿਰ ਇੱਕ ਬੰਦੇ ਕਮਰੇ 'ਚ ਅੰਧੇਰਾ ਉੱਥੇ ਬੰਦਾ ਬੈਠਾ ਇੱਕ ਕਮਰੇ 'ਚ ਪ੍ਰਕਾਸ਼ ਉੱਥੇ ਬੈਠਾ ਹੈ ਕਿਹੜਾ ਠੀਕ ਸੇ ਕੰਮ ਕਰ ਪਾਏਗਾ ਆਪਣਾ ਬਸ ਇਹ ਜਿਹੜੀ ਅਵਿਦਿਆ ਹੈ ਅੰਧਕਾਰ ਰੂਪ ਹੈ ਆਪਾਂ ਕੀ ਕੀਤਾ ਹੁਣ ਦੇਖੋ ਨਾ ਇੱਕ ਦੀਪਕ ਹੈ ਉਹਦੇ ਤੇ ਕੁੱਜਾ ਰੱਖ ਦਿੱਤਾ ਤੇ ਪ੍ਰਕਾਸ਼ ਤਾਂ ਹੈ ਹੀ ਉਹ 'ਚ ਪ੍ਰਕਾਸ਼ 'ਚ ਕਮੀ ਨਹੀਂ ਹੈ ਇੱਕ ਦੀਪਕ ਬਾਹਰ ਰੱਖਿਆ ਉਹ ਪੂਰੇ ਕਮਰੇ ਨੂੰ ਵੀ ਜਗਮਗ ਕਰ ਰਿਹਾ ਦਿਖਾਈ ਵੀ ਦੇ ਰਿਹਾ ਦੀਪਕ ਦੋਨੋਂ ਬਰਾਬਰ ਹੈ ਔਰ ਜਿਹੜਾ ਕੁੱਜੇ ਵਾਲਾ ਦੀਪਕ ਹੈ ਉਹ ਤੇ ਖਾਲੀ ਅੰਦਰੋਂ ਅੰਦਰ ਉਹਦੇ ਨੌ ਸ਼ੇਕ ਕਰ ਦੋ ਉਹ ਅਲਜੀਵ ਦਾ ਹੋ ਗਿਆ ਇਹ ਨੌ ਦੁਆਰਾ ਵਾਲਾ ਕੁੱਜਾ ਹੀ ਸਮਝ ਲਓ ਇਹਨੂੰ ਨੌ ਦੁਆਰੇ ਹੈ ਇਹਨਾਂ 'ਚੋਂ ਪ੍ਰਕਾਸ਼ ਨਿਕਲ ਰਿਹਾ ਹੈ ਪਰ ਬਾਕੀ ਕੁਛ ਨਹੀਂ ਜਾਣਦਾ ਬਸ ਉਹਨਾਂ ਕੀ ਦਿਖਾਈ ਦੇ ਰਿਹਾ ਉਹਨਾਂ ਕੀ ਦਿਖਾਈ ਦੇ ਰਿਹਾ ਤਾਂ ਅਲਪੱਗ ਹੈ ਔਰ ਜੇ ਦੀਪਕ ਜਿੱਦਾਂ ਪੂਰਾ ਹੈ ਉੱਦਾਂ ਹੀ ਸਾਰਾ ਦਿਖਾਈ ਦੇਵੇ ਜੇ ਸਰਵਗ ਹੈ ਤੇ ਫਿਰ ਕਸੂਰ ਕਿਹਦਾ ਹੋਇਆ ਕੁੱਜੇ ਦਾ ਉਪਾਧੀ ਦਾ ਕਸੂਰ ਆ ਉਪਾਧੀ ਦਾ ਕਸੂਰ ਆ ਤੇ ਕਰਨਾ ਕੀ ਆਪਾਂ ਉਪਾਧੀ ਹਟਾਉਣੀ ਆ ਕੁੱਜਾ ਹਟਾਉਣਾ ਦੀਪਕ ਤੇ ਜਲ ਹੀ ਰਿਹਾ ਹੈ ਦੀਪਕ 'ਚ ਕੋਈ ਕਮੀ ਨਹੀਂ ਹੈ ਵੀ ਦੀਪਕ ਜਲਾਵਾਂਗੇ ਉਹਨੂੰ ਫਿਰ ਗੱਲ ਬਣ ਦੀਪਕ ਤੇ ਜਲ ਰਿਹਾ ਹੈ ਪਰ ਕਰਨਾ ਕੀ ਕੁੱਜਾ ਹਟਾਉਣਾ ਬਸ ਸੋ ਸਤੋਗੁਣ ਆਪਣਾ ਇਸੇ ਵਾਸਤੇ ਕਹਿੰਦੇ ਨਾ ਸਤੋਗੁਣ ਨੂੰ ਬਿਠਾਓ ਸਤੋਗੁਣ ਨੂੰ ਬਣਾਉਣਾ ਕਿੱਦਾਂ ਹੈ ਤਾਂ ਪਹਿਲਾਂ ਰਜੋਗੁਣ ਨੂੰ ਦਬਾਓਗੇ ਥੋੜ੍ਹਾ ਥੋੜ੍ਹਾ ਬੈਠੇ ਹੈ ਮਨ ਕਰ ਰਿਹਾ ਚੱਲ ਬਸ ਕਰੀਏ ਹੁਣ ਨਹੀਂ ਵੀ ਦਬਾਓ ਉਹਨੂੰ ਰਜੋਗੁਣ ਨੂੰ ਹੋਰ ਵਧਾਓ ਇਹ ਕੰਮ ਕਰਨਾ ਚੱਲ 10 ਮਿੰਟ ਠਹਿਰ ਕੇ ਕਰਾਂਗੇ ਦੱਬ ਗਿਆ ਨਾ 10 ਮਿੰਟ ਤਾਂ ਦੱਬ ਗਿਆ ਐਸੇ ਹੀ ਤੁਹਾਨੂੰ ਕੋਲ ਨੀਂਦ ਆ ਰਹੀ ਹੈ ਨਹੀਂ ਵੀ ਅੱਜ ਆਲਸ ਕਰ ਰਿਹਾ ਇਸ਼ਨਾਨ ਨਹੀਂ ਕਰਨਾ ਥੋੜ੍ਹਾ ਲੇਟ ਕਰਨਾ ਨਹੀਂ ਨਹੀਂ ਹੁਣੇ ਹੀ ਕਰਨਾ ਸਤੋਗੁਣ ਚਾਹੋ ਤਾਂ ਹੀ ਗੱਲ ਬਣੇਗੀ ਤੇ ਜਦੋਂ ਸਤੋਗੁਣ 'ਚ ਆ ਗਏ ਪੂਰਨ ਰੂਪ 'ਚ ਤਾਂ ਫਿਰ ਕੀ ਹੋ ਗਏ ਉਪਾਧੀ ਕੈਸੀ ਹੋ ਗਈ ਹੁਣ ਇੱਕ ਦੋ ਦੀਪਕ ਜਲ ਰਹੇ ਆ ਠੀਕ ਹੈ ਇੱਕ ਤੇ ਕੁੱਜਾ ਰੱਖਿਆ ਮਿੱਟੀ ਦਾ ਇੱਕ ਤੇ ਰੱਖਿਆ ਸ਼ੀਸ਼ੇ ਦਾ ਉਹ ਦੀਪਕ ਅੰਦਰ ਵੀ ਪ੍ਰਕਾਸ਼ ਕਰ ਰਿਹਾ ਬਾਹਰ ਵੀ ਉਹ ਜਿਹੜਾ ਮਿੱਟੀ ਵਾਲਾ ਹੈ ਉਹ ਖਾਲੀ ਅੰਦਰ ਅੰਦਰ ਹੀ ਹੈ ਬਸ ਇਹੀ ਫਰਕ ਹੈ ਉਪਾਧੀਆਂ ਦਾ ਫਰਕ ਹੈ ਬਾਕੀ ਜਿਹੜਾ ਬ੍ਰਹਮ ਹੈ ਈਸ਼ਵਰ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ
ਜਿਹੜੀ ਉਪਾਧੀ ਹੈ ਇਹਨੂੰ ਸ਼ੀਸ਼ੇ ਤਰ੍ਹਾਂ ਨਿਰਮਲ ਬਣਾਓ
ਬਸ ਕਬੀਰ ਮਨ ਨਿਰਮਲ ਭਇਆ
ਖਾਣਾ ਪੀਣਾ
ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਸੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ ਜਦੋਂ ਮਨ ਨਿਰਮਲ ਹੋ ਗਿਆ ਉਪਾਧੀ ਨਿਰਮਲ ਹੋ ਗਈ ਤਾਂ ਫਿਰ ਭਗਵਾਨ ਪਿੱਛੇ ਪਿੱਛੇ ਤੁਰਿਆ ਫਿਰੇਗਾ ਹੁਣ ਆਪਾਂ ਸੰਤ ਕਿਹਨੂੰ ਕਹਿੰਦੇ ਹਾਂ ਇਹ ਭਗਤ ਹੈ ਜੀ ਇਹਨੂੰ ਇੱਦਾਂ ਜਿਹੜੀ ਉਪਾਧੀ ਸ਼ੁੱਧ ਹੈ ਥੋੜ੍ਹੀ ਜਿਹੀ ਉਹਨੂੰ ਬਾਬਾ ਜੀ ਕਹਿ ਦਿੰਦੇ ਬਸ ਹੋਰ ਕੀ ਆ ਹੋਰ ਕੀ ਆ ਔਰ ਹੱਥ ਕਿੰਨੇ ਮੇਰੇ ਚਾਰ ਤਾਂ ਨਹੀਂ ਹੈ ਕੋਈ ਅੱਠ ਅੱਖਾਂ ਤਾਂ ਨਹੀਂ ਹੈ ਉਹ ਚੀਜ਼ ਹੈ ਉਹ ਵੀ ਕੁੱਜਾ ਮਿੱਟੀ ਦਾ ਹੈ, ਉਹ ਵੀ ਓਦਾਂ ਹੀ ਹੈ, ਉਹ ਸ਼ੀਸ਼ੇ ਦਾ ਉਹ ਵੀ ਓਦਾਂ ਹੀ ਹੈ, ਬਸ ਉਹ ਸ਼ੁੱਧ ਹੈ, ਉਹ ਅਸ਼ੁੱਧ ਹੈ,
ਜਿਹਦੀ ਉਪਾਧੀ ਸ਼ੁੱਧ ਹੈ ਉਹੀ ਸੰਤ ਹੈ, ਉਹੀ ਸਭ ਕੁਛ,
ਬਸ ਔਰ ਕੋਈ ਜਿਹੜਾ ਸੰਤ ਹੈ ਉਹ ਥੋੜੀ ਕੋਈ ਵੀ ਉਹ ਉਪਰੋਂ ਟਪ ਕੇ ਆਇਆ, ਜੋ ਪ੍ਰਕਿਰਤੀ ਦੇ ਨਿਯਮ ਹੈ ਐਸੇ ਜਨਮ ਹੋਏ, ਸਭ ਦੇ ਜਨਮ ਐਸੇ ਹੋਏ ਆ ਪ੍ਰਕਿਰਤੀ ਦੇ ਹਿਸਾਬ ਨਾਲ, ਉਹ ਮਰਨ ਵੀ ਐਸੇ ਹੀ ਹੋਣਗੇ, ਜਾ ਸਕਦਾ ਹੈ ਯੋਗਾਗਨੀ ਸੇ ਵੀ ਜਾ ਸਕਦਾ, ਉਹ ਬਾਅਦ ਫਿਰ ਇਕਦਮ ਤੁਸੀਂ ਸਾਰੇ ਬਾਹਰ ਇਹਨਾਂ ਨਿਕਲ ਜਾਓ, ਚਲੋ ਇਹਦਾ ਅਰਥ ਸੁਣ ਲਓ। ਸਤਵ ਸ਼ੁੱਧ ਅਸ਼ੁੱਧ ਅਭਿਆਮ ਸ਼ੁੱਧੀ ਅਭਿਆਮ ਪ੍ਰਕਾਸ਼ ਆਤਮਕ ਸਤੋ ਗੁਣ ਕੀ, ਦੇਖੋ ਪ੍ਰਕਾਸ਼ ਆਤਮਕ, ਪ੍ਰਕਾਸ਼ ਆਤਮਕ ਸ਼ੁੱਧ ਮੈਨੇ ਜਦੋਂ ਸਾਫ਼ ਹੋ ਗਈ ਤੇ ਸ਼ੀਸ਼ਾ ਸਾਫ਼ ਹੋ ਗਿਆ ਤੇ ਮੁੱਖ ਠੀਕ ਸਰ ਦਿਖਾਈ ਦੇਗਾ, ਉਹ ਗੰਦਾ ਹੈ ਧੂੜ ਜੰਮੀ ਪਈ ਹੈ ਤੇ ਨਹੀਂ ਦਿਖਾਈ ਦੇਗਾ ਨਾ, ਭਾਵੇਂ ਸਾਹਮਣੇ ਵੀ ਪਿਆ ਹੈ। ਤੇ ਜਦੋਂ ਪ੍ਰਕਾਸ਼ਾਤਮ ਸਤੋ ਗੁਣ ਕੀ, ਜਿਹੜਾ ਸਤੋ ਗੁਣ ਉਹ ਕਿਹੜਾ ਕੀ ਸਰੂਪ ਹੈ, ਪ੍ਰਕਾਸ਼ਾਤਮਕ ਚਾਨਣ ਵਾਲਾ ਸਰੂਪ ਉਹਦਾ, ਅੰਧੇਰੇ ਵਾਲਾ ਨਹੀਂ ਹੈ। ਦੂਸਰੇ ਗੁਣੋਂ ਕੇ ਦੁਆਰਾ ਮਲਿਨ ਨਾ ਹੋਣਾ, ਪ੍ਰਕਾਸ਼ਮਤ ਆਤਮਕ ਕਿਉਂ ਕਿਹਾ ਹੈ, ਦੂਸਰੇ ਗੁਣ ਕਿਹੜੇ ਹੈ, ਰਜੋ ਗੁਣ ਔਰ ਤਮੋ ਗੁਣ, ਉਹਨਾਂ ਦੇ ਨਾਲ ਦੱਬਿਆ ਹੋਇਆ ਨਹੀਂ ਆ, ਉਹਦਾ ਤਮੋ ਗੁਣ ਦਾ ਰਜੋ ਗੁਣ ਦਾ ਸਤੋ ਗੁਣ ਤੇ ਪ੍ਰਭਾਵ ਨਹੀਂ ਹੈ, ਕੋਈ ਅਸਰ ਨਹੀਂ ਹੈ। ਹੁਣ ਤੁਹਾਡੇ ਚ ਕਿਹੜਾ ਗੁਣ ਹੈ, ਬਿਲਕੁਲ ਸਤੋ ਗੁਣ, ਹੁਣ ਰਜੋ ਗੁਣ ਦਾ ਪ੍ਰਭਾਵ ਨਹੀਂ ਹੈ, ਤਮੋ ਗੁਣ ਦਾ ਪ੍ਰਭਾਵ ਨਹੀਂ ਹੈ, ਤਮੋ ਗੁਣ ਦਾ ਪ੍ਰਭਾਵ ਪਵੇਗਾ, ਆਸ ਲੱਗੇਗਾ, ਆਬਾਸੀਆਂ ਆਉਣਗੀਆਂ, ਸੌਂ ਜਾਓਗੇ, ਹਾਂ ਤੁਸੀਂ ਉਹਨੂੰ ਤੇ ਉਹ ਤਾਂ ਨਹੀਂ, ਹੁਣ ਤਮੋ ਗੁਣ ਤੇ ਤੁਹਾਡੇ ਵਿੱਚ ਨਹੀਂ ਹੈ। ਰਜੋ ਗੁਣ ਦਾ ਕੰਮ ਕੀ ਹੈ, ਚੰਚਲਪਣਾ, ਉਹ ਵੀ ਤੁਸੀਂ ਸਭ ਇੰਦਰੀਆਂ ਨੂੰ ਸਮੇਟ ਕੇ ਬੈਠੇ ਜੇ, ਤੇ ਕਿਹੜਾ ਗੁਣ ਫਿਰ, ਹੁਣ ਜੇ ਐਸੇ ਹੀ ਗੁਣ ਸਾਰਾ ਸਤੋ ਗੁਣ ਬਣਿਆ ਹੀ ਰਹੇ ਤੇ ਫਿਰ ਈਸ਼ਵਰ ਵਿੱਚ ਔਰ ਜੀਵ ਵਿੱਚ ਕੋਈ ਅੰਤਰ ਨਹੀਂ ਹੈ, ਈਸ਼ਵਰ ਵਿੱਚ ਤੇ ਜੀਵ ਵਿੱਚ ਕੋਈ ਅੰਤਰ ਨਹੀਂ ਹੈ, ਕਿਉਂ ਆਪਾਂ ਵੀ ਆਪਣੀ ਉਪਾਧੀ ਸਤੋ ਗੁਣ ਬਣਾ ਲਈ ਨਾ, ਤੇ ਕਰਨਾ ਕੀ ਹੈ, ਜਿਹੜਾ ਸਾਡੀ ਉਪਾਧੀ ਹੈ, ਜਿਹੜਾ ਸਾਡਾ ਅੰਤਾਕਰਨ ਹੈ, ਉਪਾਧੀ ਕਿਹੜੀ ਹੈ ਸਾਡੀ, ਅੰਤਾਕਰਨ, ਅੰਤਾਕਰਨ ਹੀ ਉਪਾਧੀ ਹੋਈ ਤੇ ਉਹ ਹੀ ਮਲੀਨ ਹੈ, ਉਹਨੂੰ ਸ਼ੁੱਧ ਕਰਨਾ ਹੈ, ਤੇ ਉਹ ਸ਼ੁੱਧ ਕੈਸੇ ਹੋਏਗਾ, ਭਰੀਏ ਮਤ ਪਾਪਾਂ ਕੇ ਸੰਗ, ਉਹਦਾ ਨਾ ਸਾਬਣ ਦੱਸ ਦਿੱਤਾ ਤੁਹਾਨੂੰ, ਉਹ ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਇਹ ਨਹੀਂ ਕਿਹਾ ਕਿਸੇ ਨੂੰ, ਉਹ ਇੱਕ ਹੈ, ਪਰਮਾਤਮਾ ਇੱਕ ਹੈ, ਉਹਨੂੰ ਮਿਲਣ ਦੇ ਨਿਯਮ ਵੀ ਇੱਕ ਹੀ ਹੈ, ਮਿਲਣ ਦੇ ਨਿਯਮ ਅਲੱਗ ਅਲੱਗ ਨਹੀਂ ਹੈ, ਵੀ ਹਿੰਦੂਆਂ ਨੂੰ ਕੋਈ ਰਿਆਇਤ ਦੇ ਦਿੱਤੀ ਹੋਵੇ ਤੇ ਮੁਸਲਮਾਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੋਵੇ, ਇਹ ਨਹੀਂ ਹੈ, ਜਾਂ ਸਿੱਖਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੋਵੇ, ਨਹੀਂ, ਨਿਯਮ ਇੱਕ ਹੀ ਹੈ, ਉਹ ਕੁਛ ਵੀ ਹੈ, ਕਿਹੜੀ ਜਾਤੀ ਵਿੱਚ ਹੈ, ਕਿਹੜੇ ਧਰਮ ਵਿੱਚ ਹੈ, ਇਹ ਨਹੀਂ ਦੱਸਿਆ, ਉਹਨਾਂ ਸਿੱਧਾ ਹੀ ਕਿਹਾ ਵੀ ਪਰਮਾਤਮਾ ਦਾ ਸਿਮਰਨ ਕਰੋ, ਭਜਨ ਕਰੋ, ਸ਼ੁਭ ਕਰਮ ਕਰੋ, ਪਾਰ ਜਾਓ, ਬਸ ਠੀਕ ਹੈ ਨਾ। ਔਰ ਅਸ਼ੁੱਧੀ ਰਜੋ ਗੁਣ ਤਮੋ ਗੁਣ ਕੇ ਦੁਆਰਾ ਮਲੀਨ ਹੋਣਾ, ਅਸ਼ੁੱਧ ਕਿਹਨੂੰ ਕਹਿੰਦੇ, ਅਸ਼ੁੱਧੀ ਰਜੋ ਗੁਣ ਔਰ ਤਮੋ ਗੁਣ ਕੇ ਦੁਆਰਾ ਮਲੀਨ ਹੋਣਾ, ਇਸੇ ਤੇ ਚਾ ਮਾਇਆ ਵਿਦਿਆ, ਜੇ ਦੋਨੋਂ ਪ੍ਰਕਾਰ ਕੀ ਮਾਇਆ ਔਰ ਅਵਿਦਿਆ ਰੂਪ ਸੇ ਸਮਤ ਹੈ, ਮਾਇਆ ਬਿੰਬ ਤਾਮ ਮਾਇਮ ਸਥਿਤ ਚਿੱਤ ਪ੍ਰਤੀਬਿੰਬ, ਚਿੱਤ ਮੈਨੇ ਚੇਤਨ ਕਾ ਪ੍ਰਤੀਬਿੰਬ, ਉਸ ਮਾਇਆ ਕੋ ਵਸ਼ੀਕ੍ਰਿਤ, ਉਸ ਮਾਇਆ ਕੋ ਵਸ਼ੀਕ੍ਰਿਤ, ਮਾਇਆ ਕੋ ਵੀ ਵਸ਼ ਚ ਕਰ ਲਿਆ ਉਸਨੇ, ਮਾਇਆ ਕੋ ਵਸ਼ੀਕ੍ਰਿਤ ਸਵਾਧੀਨ ਬਣਾ ਕਰ ਵਰਤਮਾਨ ਹੁਆ ਸਰਵਗ ਈਸ਼ਵਰ ਸਿਆਤ, ਸਰਵਗਤਵਾਦਿਕ ਗੁਣੋ ਵਾਲਾ ਈਸ਼ਵਰ ਕਿਹਾ ਜਾਤਾ ਹੈ, ਉਹ ਹੋ ਗਿਆ ਈਸ਼ਵਰ, ਉਹਨੇ ਕੀ ਕੀਤਾ, ਸ਼ੁੱਧ ਸਤੋ ਗੁਣ ਮਾਇਆ ਹੈ ਤੇ ਮਾਇਆ ਨੇ ਮਾਇਆ ਨੂੰ ਵੀ ਅਧੀਨ ਕਰ ਲਿਆ, ਆਪਣੇ ਉਹਨੇ ਮਾਇਆ ਨੂੰ ਵੀ ਅਧੀਨ ਕਰ ਲਿਆ, ਹੁਣ ਜਿਹੜਾ ਕੱਚ ਦੀ ਹਾਂਡੀ ਵਾਲਾ ਦੀਪਕ ਹੈ ਉਹਨੇ ਕੀ ਕੀਤਾ, ਉਹਦੇ ਨਾਲ ਉਹ ਪ੍ਰਕਾਸ਼ ਨੂੰ ਰੋਕ ਸਕੀ, ਰੋਕ ਨਹੀਂ ਸਕੀ ਨਾ, ਤੇ ਫਿਰ ਉਹਨੂੰ ਅਧੀਨ ਕਰ ਲਿਆ ਕਿ ਨਹੀਂ ਆਪਣੇ, ਜੋ ਉਹਨੂੰ ਰੋਕ ਨਹੀਂ ਪਾ ਰਹੀ ਤਾਂ ਅਧੀਨ ਨਹੀਂ ਹੋਈ ਉਹਦੇ, ਰੋਕ ਤੇ ਉਹ ਜਿਹੜਾ ਅਧੀਨ ਹੈ ਉਹ ਜਿੱਦਾਂ ਪਸ਼ੂ ਸਾਡੇ ਅਧੀਨ ਆਪਾਂ ਨੂੰ ਰੋਕ ਨਹੀਂ ਪਾ ਰਹੇ, ਬੰਨ ਕੇ ਰੱਖਿਆ ਕਿਲੇ ਨਾਲ, ਰੋਕਿਆ ਨਹੀਂ ਹੈ, ਤੇ ਜੇ ਉਹ ਨਾ ਰੁਕੇ ਸਾਡੇ ਕੋਲ ਸਾਡੇ ਅਧੀਨ ਕਿੱਥੇ ਹੋਇਆ ਫਿਰ, ਉਹ ਇਹੀ ਹਾਲ ਹੈ, ਜੇ ਉਹ ਪ੍ਰਕਿਰਤੀ ਜਿਹੜੀ ਹੈ ਕੱਚ ਵਾਲੀ ਹਾਂਡੀ ਹੈ ਔਰ ਦੂਸਰੀ ਪ੍ਰਕਿਰਤੀ ਮਿੱਟੀ ਵਾਲੀ ਹਾਂਡੀ ਹੈ, ਦੀਪਕ ਦੋਨਾਂ ਦੇ ਸਮਾਨ ਹੈ, ਪਰ ਉਹ ਜਿਹੜਾ ਪ੍ਰਕਾਸ਼ ਹੈ ਉਹ ਬਾਹਰ ਵੀ ਆ ਰਿਹਾ ਕਿਉਂਕਿ ਉਹਨੂੰ ਰੋਕ ਨਹੀਂ ਪਾ ਰਹੀ, ਬਾਹਰ ਵੀ ਪ੍ਰਕਾਸ਼ ਹੋ ਰਿਹਾ ਹੈ, ਇਸ ਲਈ ਉਹਦੇ ਅਧੀਨ ਹੈ। ਜਿਹੜਾ ਇੱਕ ਦੂਸਰੇ ਨੂੰ ਰੋਕ ਲਏ ਉਹਦੇ ਅਧੀਨ ਹੀ ਹੈ, ਤਾਂ ਹੀ ਤਾਂ ਰੋਕੂਗਾ, ਉਹਦੇ ਨਾਲ ਬਲਵਾਲਾ ਹੋਊ ਤੇ ਬਲਵਾਨ ਹੋਊ ਤਾਂ ਹੀ ਰੋਕੂਗਾ, ਅਤੇ ਜੇ ਬਲਵਾਨ ਨਹੀਂ ਹੈ ਤਾਂ ਫਿਰ ਰੋਕ ਨਹੀਂ ਪਾਏਗਾ। ਅਤੇ ਉਹ ਜਿਹੜੀ ਸ਼ੁੱਧ ਸਤੋਗੁਣੀ ਮਾਇਆ ਹੈ ਉਹ ਫਿਰ ਅਧੀਨ ਹੋ ਜਾਂਦੀ ਹੈ ਆਪਣੀ, ਜਿਹੜਾ ਵੀ ਉਹਨੂੰ ਕਰਨਾ ਚਾਹੇ ਹੋ ਜਾਏਗੀ। ਇਹ ਆਪਣੇ ਵਾਸਤੇ ਹੈ, ਕਰ ਸਕਦੇ ਕਿ ਆਪਾਂ ਕਿ ਨਹੀਂ ਕਰ ਸਕਦੇ, ਆਪਾਂ ਪਹਿਲਾਂ ਹੀ ਢਾਹ ਦਿੰਦੇ ਢੇਰੀ, ਇਹ ਕਿੱਥੇ ਸਾਡੇ ਕੰਮ, ਸਾਡੇ ਕੋਲ ਨਹੀਂ ਹੋਣੇ, ਇਹ ਤਾਂ ਕੋਈ ਵਿਹਲਾ ਸੰਤ ਮਹਾਂਪੁਰਸ਼ ਹੀ ਕਰ ਸਕਦਾ। ਕਿ ਸੰਤ ਮਹਾਂਪੁਰਸ਼ ਬਣਿਆ ਕਿੱਦਾਂ, ਇੱਦਾਂ ਹੀ ਬਣਿਆ ਇਹਨੂੰ ਕਰਕੇ, ਉਹ ਕਰ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ, ਉਹ ਕੋਈ ਦੂਸਰੇ ਲੋਕ ਚੋਂ ਆਏ ਆ। ਜੈਸੇ ਪ੍ਰਕਿਰਤੀ ਦੇ ਨਿਯਮ ਐਸੇ ਉਹਨਾਂ ਦਾ ਜਨਮ ਹੋਇਆ, ਐਸੇ ਹੀ ਉਹ ਪ੍ਰਕਿਰਤੀ ਦੇ ਨਿਯਮ ਵਿੱਚ ਹੀ ਰਹਿ ਰਹੇ ਆ। ਹੁਣ ਮੰਨ ਲਓ ਸੰਤ ਬਣ ਗਿਆ, ਜੰਗਲ ਚੱਲ ਗਿਆ, ਇਹ ਜੰਗਲ ਕਿੱਥੇ ਆ, ਸੰਸਾਰ 'ਚ ਨਹੀਂ ਹੈ, ਕਿੱਥੇ ਦੌੜ ਜੂਗਾ। ਜੇ ਜੰਗਲ 'ਚ ਚੱਲ ਗਿਆ ਤਾਂ ਜੰਗਲ ਵੀ ਹੈ ਪ੍ਰਕਿਰਤੀ, ਸੰਸਾਰ ਦੇ ਵਿੱਚ ਹੀ ਹੈ, ਬਾਹਰ 'ਚ ਨਹੀਂ ਚੱਲ ਗਿਆ, ਤਾਂ ਫਿਰ ਜੰਗਲ 'ਚ ਵੀ ਇੱਕ ਸੰਸਾਰ ਵੱਸਦਾ ਹੈ, ਪਸ਼ੂ ਪੰਛੀਆਂ ਵਾਲਾ, ਉਹ ਵੀ ਤਾਂ ਸੰਸਾਰ ਹੀ ਹੈ। ਚਲੋ, ਇਸ ਵਾਸਤੇ ਜਿਹੜਾ ਵੀ ਹੈ ਨਾ ਕਰਨਾ, ਆਪਾਂ ਕੀ ਹੈ, ਸਤੋਗੁਣ ਜਿਹੜੀ ਮਾਇਆ ਹੈ ਨਾ ਉਹਨੂੰ ਆਪਾਂ ਅਧੀਨ ਕਰਨਾ ਹੈ। ਅਧੀਨ ਕੈਸੇ ਹੋਏਗੀ, ਜਦੋਂ ਆਪਾਂ ਸ਼ੁੱਧ ਕਰ ਲਾਂਗੇ। ਅਧੀਨ ਦਾ ਮਤਲਬ ਆਪਾਂ ਜਿਹੜਾ ਅੰਤਾ ਕਰਨਾ ਹੈ ਨਾ ਉਹਨੂੰ ਸਾਫ਼ ਕਰ ਲਓ। ਸਾਫ਼ ਕੈਸੇ ਕਰਨਾ, ਦੇਖੋ ਸ਼ੁਰੂ ਕੈਸੇ ਕਰਨਾ, ਕਿਸੇ ਦਾ ਬੁਰਾ ਸੋਚੋ ਨਾ, ਕਿਸੇ ਦਾ ਬੁਰਾ ਕਰੋ ਨਾ, ਸਿੱਧੀ ਗੱਲ। ਜੇ ਤੁਹਾਡਾ ਕੋਈ ਬੁਰਾ ਕਰ ਰਿਹਾ, ਤੁਹਾਡਾ ਕੋਈ ਬੁਰਾ ਸੋਚ ਰਿਹਾ, ਤੁਸੀਂ ਉਹਦੇ ਬਾਰੇ ਬੁਰਾ ਨਹੀਂ ਸੋਚੋਗੇ ਨਾ ਕਰੋਗੇ, ਤਾਂ ਤੁਹਾਡਾ ਬੁਰਾ ਹੋ ਹੀ ਨਹੀਂ ਸਕਦਾ, ਜੋ ਮਰਜ਼ੀ ਕਰ ਲਏ। ਇਹ ਪੱਕਾ ਦਿਲ 'ਚ ਵਿਸ਼ਵਾਸ ਬੰਨ ਲਓ। ਅਸੀਂ ਕਿਸੇ ਦੇ ਬਾਰੇ ਬੁਰਾ ਚਿੰਤਨ ਕਰ ਰਹੇ ਹਾਂ ਤਾਂ ਬੁਰਾ ਤਾਂ ਉਹਦਾ ਕਰ ਨਹੀਂ ਸਕਦੇ, ਅਤੇ ਕੀ ਹੋਇਆ, ਆਪਣਾ ਆਪ ਵਿਗਾੜ ਰਹੇ ਹਾਂ। ਵੀ ਹੁਣ ਇੱਕ ਆਦਮੀ ਆ, ਉਹਨੇ ਕੋਠੀ ਬਣਾਈ ਆ, ਕਾਰਾਂ ਉਹਦੇ ਕੋਲ ਆ, ਦੋ ਚਾਰ ਪੰਜ ਛੇ ਟਰੈਕਟਰ ਆ, ਜ਼ਮੀਨ ਆ, ਅਤੇ ਆਪਾਂ ਸੋਚਾਂਗੇ ਵੀ ਆ ਇਹ ਇੱਕਦਮ ਇਹਨੂੰ ਪਿੱਛੇ ਨੂੰ ਖਿੱਚੀਏ, ਅਤੇ ਖਿੱਚ ਸਕਦੇ ਹਾਂ, ਅਤੇ ਫਿਰ ਕਰ ਕੀ ਰਹੇ ਹਾਂ, ਉਹ ਤਾਂ ਪਿੱਛੇ ਆਉਣਾ ਨਹੀਂ, ਆਪਣਾ ਆਪ ਵਿਗਾੜ ਰਹੇ ਹਾਂ। ਅਤੇ ਜਿੱਦਾਂ ਉਹ ਚੌਥੇ ਪ੍ਰਸ਼ੇਦ ਮੈਂ ਆਇਆ ਸੀ ਵੀ ਦੁਖੀ ਨੂੰ ਦੇਖ ਕੇ ਦਿਆ ਕਰੋ, ਹਾਂ ਵਿਚਾਰਾ ਕਿਤਨਾ ਦੁਖੀ ਹੈ ਬਈ, ਹੈਂ, ਭਗਵਾਨ ਸਾਰਿਆਂ ਨੂੰ ਸੁੱਖ ਦੇਵੇ ਅਤੇ ਮਨ ਸ਼ਾਂਤ ਰਹੇਗਾ। ਸੁਖੀ ਨੂੰ ਵੇਖ ਕੇ ਪ੍ਰਸੰਨ ਹੋਈਏ, ਵਾਹ ਵੀ ਠੀਕ ਹੈ, ਠੀਕ ਹੈ, ਹੋਣਾ ਚਾਹੀਦਾ ਇੱਦਾਂ। ਆਪਣਾ ਵਿਗੜੇਗਾ ਸੁਧਰੇਗਾ, ਅਤੇ ਫਿਰ ਕੀ ਹੋਇਆ, ਬੁਰਾ ਚਿੰਤਨ ਤਾਂ ਗਿਆ ਮਨ 'ਚੋਂ, ਅਤੇ ਜਦੋਂ ਬੁਰਾ ਚਿੰਤਨ ਗਿਆ ਤਾਂ ਫਿਰ ਅੱਛਾ ਹੀ ਚਿੰਤਨ ਆਏਗਾ, ਅੱਛਾ ਆਏਗਾ ਤਾਂ ਨਾ ਸਾਡਾ ਅਸੀਂ ਕਿਸੇ ਦਾ ਬੁਰਾ ਕਰਾਂਗੇ, ਨਾ ਸਾਡਾ ਕੋਈ ਕਰ ਸਕਦਾ, ਜੋ ਜਿੰਨਾ ਮਰਜ਼ੀ ਜ਼ੋਰ ਲਾ ਲਏ ਫਿਰ ਸਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਅਤੇ ਦੂਸਰੀ ਗੱਲ, ਜੋ ਵਿਗੜਨਾ ਹੈ ਨਾ ਉਹ ਕਿਸੇ ਦੇ ਸੋਚਿਆ ਨਹੀਂ ਵਿਗੜਨਾ, ਜਿਹੜਾ ਵਿਗੜਨਾ ਹੈ ਨਾ ਸਾਡੇ ਲਿਖਿਆ ਵੀ ਇਹ ਵਿਗੜੇਗਾ, ਉਹ ਕਿਸੇ ਦੇ ਸੋਚਿਆ ਨਹੀਂ ਵਿਗੜਨਾ, ਵਿਗੜ ਹੀ ਜਾਣਾ, ਪਰ ਰੱਬ 'ਚ ਹੈ। ਉਹ ਜਿਹੜਾ ਨਹੀਂ ਵਿਗੜਨਾ ਉਹ ਕਿਸੇ ਦਾ ਸੋਚਿਆ ਵਿਗੜਨਾ ਨਹੀਂ, ਜਿਹੜਾ ਵਿਗੜਨਾ ਉਹ ਕਿਸੇ ਦਾ ਸੋਚਿਆ ਹਟਣਾ ਨਹੀਂ। ਅਤੇ ਫਿਰ ਸਾਨੂੰ ਦੂਜੇ ਦੀ ਸੋਚਣ ਦੀ ਕੀ ਲੋੜ ਆ, ਆਪਣਾ ਸੋਚੋ, ਸਾਡਾ ਕਿੱਦਾਂ ਉਧਾਰ ਹੋਵੇ, ਦੂਜੇ ਦਾ ਆਧਾਰ ਹੋਣਾ ਕਿ ਨਹੀਂ ਹੋਣਾ, ਆਪਾਂ ਉਹਦੇ ਬਾਰੇ ਸੋਚਦੇ ਰਹੀਏ, ਉਹ ਨਹੀਂ ਫਿਰ ਕੁਛ ਨਹੀਂ ਮਿਲਣਾ। ਆਪਣਾ ਸੋਚੋ ਸਾਡਾ ਆਧਾਰ ਕਿੱਦਾਂ ਹੋਵੇ, ਸਾਡਾ ਜਿਹੜਾ ਅੰਤਾ ਕਰਨਾ ਹੈ ਉਹ ਸ਼ੁੱਧ ਕਿੱਦਾਂ ਹੋਵੇ, ਬਸ ਉਹਨੂੰ ਸ਼ੁੱਧੀ ਦੇ ਜਿਹੜੇ ਤਰੀਕੇ ਹੈ ਨਾ ਉਹ ਅਪਣਾਓ, ਸ਼ੁਰੂ ਕਰੋ, ਠੀਕ ਹੈ ਜੀ। ਅਬ ਅਵਸ਼ਿਸ਼ਟ ਅਵਿਦਿਆ ਵਿਭਾਗ ਕੇ ਕਥਨ ਕਾ ਪ੍ਰਯੋਜਨ ਬਤਾਤੇ ਹੋਏ ਤਦ ਅਭਿਮਾਨੀ ਜੀਵ ਕੀ ਸੰਗਿਆ ਵੀ ਕਹਤੇ ਹੈ। ਅਬ ਅਹੰਕਾਰ ਕਿਹਨੂੰ ਕਹਿੰਦੇ ਆ, ਇਹ ਵੀ ਸੁਣ ਲੈਣਾ, ਅਸੀਂ ਕਹਿ ਰਹੇ ਨਾ ਅਹੰਕਾਰ, ਜਾਂ ਜਦੋਂ ਕੋਈ ਜਾਣਾ ਮੈਂ ਗਿਆ ਸੀ, ਇੱਦਾਂ ਨਹੀਂ ਕਹਿ ਦੇਣਾ ਦਾਸ ਗਿਆ ਸੀ, ਇਹ ਥੋੜ੍ਹੀ ਹੰਕਾਰ, ਹੰਕਾਰ ਦੀ ਨਿਵਿਰਤੀ ਨਹੀਂ ਹੋਈ, ਇਹ ਤਾਂ ਇੱਕ ਸ਼ਬਦ ਦਾ ਪ੍ਰਯੋਗ ਕਰਤਾ ਆਪਾਂ, ਹਾਂਜੀ ਬਸ ਫਿਰ ਕੀ ਹੋਇਆ, ਜੋ ਵੀ ਕਹਿ ਦਿਓ, ਪਰ ਉਹ ਹੰਕਾਰ ਦੀ ਨਿਵਿਰਤੀ ਨਹੀਂ ਆ। ਹੰਕਾਰ ਦੀ ਨਿਵਿਰਤੀ ਕਿੱਥੋਂ, ਹੰਕਾਰ ਸ਼ੁਰੂ ਕਿੱਥੋਂ ਹੁੰਦਾ ਪਹਿਲਾਂ, ਇਹ ਨਹੀਂ ਸਾਨੂੰ ਪਤਾ, ਤਾਂ ਨਿਵਿਰਤ ਕਿੱਦਾਂ ਕਰਾਂਗੇ, ਨਾ ਉਹ ਨਮਰਤਾ ਦੀ ਅਲੱਗ ਚੀਜ਼ ਹੈ, ਨਮਰਤਾ ਜਿਹੜੀ ਪੇੜ ਨੂੰ ਫਲ ਲੱਗਦੇ ਆ ਤੇ ਉਹਨੂੰ ਝੁਕਾਇਆ ਥੋੜ੍ਹੀ ਜਾਂਦਾ, ਉਹ ਤੇ ਆਪਣੇ ਆਪ ਝੁਕ ਜੂਗਾ। ਤੇ ਦੂਸਰੀ ਡਾਲੀ ਨੂੰ ਫੜ ਕੇ ਖਿੱਚੋਗੇ, ਝੁਕਾਤਾ ਤੇ ਜਦੋਂ ਛੱਡੋਗੇ ਇਹਨੂੰ ਕਹਿੰਦੇ ਸਥਿਤੀ ਸਥਾਪਕ। ਆਈ ਸੀ ਨਾ ਤੱਤ ਸਿਧਾਂਤ ਮੇ ਸਥਿਤੀ ਸਥਾਪਕ। ਦੇਖੋ ਆਪ ਚਲੋ ਆਪ ਸੁਣ ਲੈਣਾ ਅਭਿਮਾਨ ਕਿਹਨੂੰ ਕਹਿੰਦੇ ਆ, ਕਿਉਂਕਿ ਜੇ ਸਾਨੂੰ ਅਭਿਮਾਨ ਦਾ ਪਤਾ ਹੋਊਗਾ ਫਿਰ ਨਿਵਰਤੀ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਇਹ ਨਹੀਂ ਪਤਾ ਗੰਢ ਆਈ ਕਿੱਥੇ ਆ ਤੇ ਖੋਲਾਂਗੇ ਕੀ ਗੱਠ ਕਾ, ਪਹਿਲਾਂ ਪਤਾ ਚੱਲੇ ਵੀ ਕਿੱਥੇ ਗੱਠ ਹੈ ਤਾਂ ਹੀ ਤਾਂ ਖੁੱਲੂਗੀ, ਠੀਕ ਹੈ ਨਾ। ਅਵਿਦਿਆ ਅਵਿਦਿਆ ਅਵਸ਼ਕ ਗ ਇੱਥੋਂ ਤੱਕ ਆਏਗਾ। ਅਵਿਦਿਆ ਅਵਸ਼ਕ ਸਾਹ ਹੈ ਨਾ, ਸਾਹ ਇਹ ਸਾਹ ਅੱਧਾ ਹੈ ਨਾ, ਇਹਦਾ ਵਿਸਰਗ ਹੋ ਜਾਏਗਾ, ਠੀਕ ਹੈ। ਤੂੰ ਅਨਿਅਸ ਤਦ ਵਿਚਿਤ੍ਰਿਆਦ ਅਨੇਕ ਦਾ, ਠੀਕ ਹੈ। ਸਾ ਕਾਰਨ ਸਰੀਰਮ ਕਿਹੜਾ ਪਹਿਲਾਂ ਇਹਨੇ ਲੈ ਲਿਆ, ਇਹਨੇ ਕਾਰਨ ਸਰੀਰ ਲੈ ਲਿਆ। ਕਾਰਨ ਕਿਉਂ ਲਿਆ, ਕਾਰਨ ਉਹਨੂੰ ਕਿਉਂ ਕਹਿੰਦੇ ਆ, ਉਹ ਬੀਜ ਹੈ ਬਈ, ਉਹ ਬੀਜ ਹੈ ਕਿਹੜਾ, ਦੋ ਸਰੀਰਾਂ ਦਾ, ਸੂਕਸ਼ਮ ਕਾ ਔਰ ਸਥੂਲ ਕਾ। ਤੇ ਜਦੋਂ ਬੀਜ ਨਸ਼ਟ ਹੋਊਗਾ ਤਾਂ ਹੀ ਦੋ ਨਸ਼ਟ ਹੋਣਗੇ ਨਾ। ਜਿਹੜੀ ਚੀਜ਼ ਆਪਾਂ ਗੁੱਲੀ ਦਿੰਦੇ ਤਾਂ ਬੀਜ ਪਿਆ ਖੇਤ 'ਚ ਸਪਰੇਅ ਕਰ ਦਿੱਤੀ, ਚਲੋ ਜਿਹੜਾ ਉੱਗਿਆ ਉਹ ਤਾਂ ਮਰ ਗਏ, ਉਹ ਜਿਹੜਾ ਬੀਜ ਆ ਫਿਰ ਅਗਲੇ ਸਾਲ ਕਰਨੀ ਪੈਂਦੀ ਕਿ ਨਹੀਂ, ਉਹ ਕਿੱਥੋਂ ਆ ਜਾਂਦਾ ਫਿਰ। ਉਹਦਾ ਮਤਲਬ ਖੇਤ 'ਚ ਬੀਜ ਪਿਆ ਸੀ ਉਹ ਫਿਰ ਨਿਕਲ ਆਇਆ। ਇਹੀ ਹਾਲ ਹੈ ਜਿਹੜਾ ਸਾਡੇ ਜੀਵਪਣੇ ਦਾ ਬੀਜ ਹੈ ਨਾ, ਉਹ ਇਹ ਹੈ ਕਾਰਨ ਸਰੀਰ। ਕਾਰਨ ਮੈਨੇ ਅਗਿਆਨ, ਅਗਿਆਨ ਜਿਹੜਾ ਹੈ ਉਹ ਹੈ ਸਾਡੇ ਜਨਮ ਮਰਨ ਦਾ ਅਸਲੀ ਕਾਰਨ। ਇਹ ਸਰੀਰ ਸਥੂਲ ਸਰੀਰ ਔਰ ਸੂਕਸ਼ਮ ਸਰੀਰ ਦਾ ਕਾਰਨ, ਅਤੇ ਜਿੰਨਾ ਚਿਰ ਅਗਿਆਨ ਬਣਿਆ ਹੈ ਉਹਨਾਂ ਚਿਰ ਅਹੰਕਾਰ ਕੀ ਨਿਵਿਰਤੀ ਤਾਂ ਹੋ ਹੀ ਨਹੀਂ ਸਕਦੀ, ਜੋ ਮਰਜ਼ੀ ਕਰ ਲਓ। ਜਨਮ ਮਰਨ ਤਾਂ ਚੱਲ ਹੀ ਰਹੇ, ਉਹ ਪੱਕੇ ਕੀ, ਉਹ ਤਾਂ ਚੱਲ ਹੀ ਰਹੇ ਹੈ, ਉਹ ਤਾਂ ਚੱਲ ਹੀ ਰਹੇ ਹੈ ਨਾ। ਸਾ ਕਾਰਨ ਸਰੀਰਮ ਸਿਆਤ ਪ੍ਰਗਿਆਸ ਤਤਰ ਅਭਿਮਾਨਵਾਨ। ਦੇਖੋ ਇਹ ਹੈ ਅਭਿਮਾਨ, ਇਹਨੂੰ ਕਹਿੰਦੇ ਅਹੰਕਾਰ। ਜਿਹੜੀ ਚੀਜ਼ ਆਪਣੀ ਨਹੀਂ ਹੈ ਉਹਨੂੰ ਕਹਿ ਦੇਣਾ ਮੇਰੀ, ਹੰਕਾਰ ਤਾਂ ਉਹੀ ਹੋਊਗਾ। ਜਿਹੜੀ ਚੀਜ਼ ਆਪਣੀ ਨਹੀਂ ਹੈ ਉਹਨੂੰ ਕਹਿ ਦੇਣਾ ਮੇਰੀ, ਇਹ ਹੰਕਾਰ ਹੈ। ਅਤੇ ਜਿਹੜੀ ਚੀਜ਼ ਆਪਣੀ ਹੈ ਉਹਨੂੰ ਕਹਿ ਦੇਣਾ ਆਪਣੀ, ਤਾਂ ਫਿਰ ਹੰਕਾਰ ਥੋੜ੍ਹੀ ਹੈ। ਅਵਿਦਿਆ ਦੇਖੋ ਅਵਿਦਿਆ ਅਵਸ਼ ਗਹਾ ਤੂੰ ਔਰ ਅਵਿਦਿਆ ਮੇ ਸਥਿਤ ਪ੍ਰਤੀਬਿੰਬ ਅਵਿਦਿਆ ਕੇ ਵਸ਼ ਹੋਤਾ ਹੁਆ। ਦੇਖ ਲਓ ਉਹ ਜਿਹੜਾ ਮਾਇਆ ਸੀ, ਮਾਇਆ ਦੇ ਵਿੱਚ ਜਿਹੜਾ ਪ੍ਰਤੀਬਿੰਬ ਸੀ ਉਹਨੂੰ ਵਸ਼ ਕਰਕੇ, ਮਾਇਆ ਨੂੰ ਵੀ ਵਸ਼ ਕਰਕੇ ਪ੍ਰਤੀਬਿੰਬ ਨੂੰ ਵੀ, ਇਹ ਕੀ ਹੋ ਗਿਆ, ਉਹ ਤਾਂ ਈਸ਼ਵਰ ਬਣ ਗਿਆ, ਠੀਕ ਹੈ ਨਾ। ਆਹ ਜੀਵ ਪ੍ਰਧਾਨ ਜੀ ਕੈਸੇ ਬਣ ਰਿਹਾ, ਦੇਖੋ ਵਿਦਿਆ ਮੇ ਸਥਿਤ ਚਿੱਤ, ਉਹੀ ਚਿੱਤ ਮੈਨੇ ਚੇਤਨ, ਜਿਹੜਾ ਮਾਇਆ 'ਚ ਪਿਆ ਸੀ ਪ੍ਰਤੀਬਿੰਬ ਉਹੀ ਇਹ 'ਚ ਪੈ ਰਿਹਾ। ਬਿੰਬ 'ਚ ਕੋਈ ਫਰਕ ਨਹੀਂ ਆ, ਬਿੰਬ ਇੱਕ ਹੀ ਹੈ, ਪ੍ਰਤੀਬਿੰਬ 'ਚ ਫਰਕ ਪੈ ਗਿਆ। ਔਰ ਅਵਿਦਿਆ ਮੇ ਸਥਿਤ ਚਿੱਤ ਪ੍ਰਤੀਬਿੰਬ ਅਵਿਦਿਆ ਕੇ ਵਸ਼ ਹੋਤਾ ਹੁਆ, ਉਹ ਅਵਿਦਿਆ ਕੇ ਵਸ਼ ਹੋ ਗਿਆ। ਅਵਿਦਿਆ ਕੇ ਵਸ਼ ਹੋਤਾ ਹੁਆ ਅੰਨੇ ਈਸ਼ਵਰ ਸੇ ਭਿੰਨ ਜੀਵ ਕਿਹਾ ਜਾਤਾ ਹੈ, ਉਹ ਜੀਵ ਹੋ ਗਿਆ। ਅਤੇ ਫਰਕ ਕੀ ਹੋਇਆ, ਜਿਹਦੇ 'ਚ ਪ੍ਰਤੀਬਿੰਬ ਪੈ ਰਿਹਾ ਉਹੀ ਫਰਕ ਹੈ ਅਵਿਦਿਆ ਦਾ, ਉਹਨੂੰ ਜਿਹੜੀ ਉਹ ਈਸ਼ਵਰ ਦਾ ਪ੍ਰਤੀਬਿੰਬ ਜਿੱਥੇ ਪਿਆ ਉਹ ਸੀ ਸ਼ੁੱਧ।
ਅਵਿਦਿਆਵਾਦੀ ਵਾਲਾ ਹੋ ਗਿਆ ਜੀ,
ਹਾਂ ਹਾਂ, ਖੁੱਲ੍ਹ ਕੇ ਪੁੱਛਿਆ ਕਰੋ, ਸੰਗਣਾ ਵਾਲੀ ਗੱਲ ਹੀ ਨਹੀਂ। ਹਾਂ, ਜਿੱਥੇ ਨਹੀਂ ਪਤਾ ਲੱਗਦਾ ਇੱਕ ਵਾਰ ਪੁੱਛੋ, ਦੋ ਵਾਰ ਪੁੱਛੋ, ਜੇ ਤੁਸੀਂ ਪੁੱਛੋਗੇ ਨਹੀਂ ਤਾਂ ਸਾਨੂੰ ਕਿੱਦਾਂ ਪਤਾ ਲੱਗੂ ਤੁਹਾਨੂੰ ਕੁਛ ਪੱਲੇ ਪੈ ਰਿਹਾ। ਬਸ ਉਹ ਸ਼ੁੱਧ ਸਤਗੁਣੀ ਮਾਇਆ ਹੈ, ਉਹਦੀ ਉਪਾਧੀ ਹੈ। ਹਾਂ, ਜੀਵ ਦੀ ਉਪਾਧੀ ਕਿਆ ਹੈ, ਮਲੀਨ ਸਤਗੁਣ ਅਵਿਦਿਆ, ਉਹਨੂੰ ਅਵਿਦਿਆ ਕਹਿ ਦਿੰਦੇ ਹਾਂ, ਉਹਨੂੰ ਮਾਇਆ ਕਹਿ ਦਿੰਦੇ ਹਾਂ, ਬਸ ਇਤਨਾ ਹੀ ਫਰਕ ਹੈ। ਕਿਉਂਕਿ ਪ੍ਰਕਿਰਤੀ ਤਾਂ ਇੱਕ ਹੀ ਹੈ, ਪ੍ਰਕਿਰਤੀ ਤਾਂ ਇੱਕ ਹੀ ਹੈ ਨਾ, ਜਿੱਥੇ ਪ੍ਰਤੀਬਿੰਬ ਪੈ ਰਿਹਾ ਉਹ ਖਾਲੀ ਹੈ ਕੀ ਆ, ਉਹ ਸਤੋਗੁਣ ਕੇ ਜ਼ਿਆਦਾ ਹੋਣ ਦੇ ਕਰਕੇ ਸ਼ੁੱਧ ਹੈ, ਉਹ ਸਤੋਗੁਣ ਮਲੀਨ ਹੈ, ਰਜੋਗੁਣ ਤਮੋ ਗੁਣ ਜ਼ਿਆਦਾ ਹੈ, ਇਸ ਵਾਰੀ ਉਹ ਮਲੀਨ ਹੈ, ਉਹਨੂੰ ਅਵਿਦਿਆ ਕਹਿ ਦਿੰਦੇ। ਕੁਛ ਨਹੀਂ ਕਰਨਾ, ਹੋਰ
ਅੰਤਕਰਨ ਹੀ ਸ਼ੁੱਧ ਕਰਨਾ,
ਕੁਛ ਕਰਨਾ ਹੀ ਨਹੀਂ ਹੈ, ਨਾ ਆਪਾਂ ਕਰ ਹੀ ਸਕਦੇ ਹਾਂ। ਮੰਨ ਲਓ ਕੀ ਕਰੋਗੇ, ਪਾਠ ਕਰੋਗੇ ਤੇ ਕੀ ਹੋ ਰਿਹਾ, ਸ਼ੁੱਧੀ ਹੋ ਰਿਹਾ ਅੰਤਕਰਨ, ਉਹ ਅੰਤਕਰਨ ਸ਼ੁੱਧੀ ਦਾ ਸਾਧਨ ਹੈ। ਆਪਾਂ ਗੰਗਾ ਇਸ਼ਨਾਨ ਕਰ ਰਹੇ ਹਾਂ ਤੇ ਕੀ ਕਰ ਰਹੇ ਹਾਂ, ਅੰਤਕਰਨ ਸ਼ੁੱਧੀ ਦਾ ਸਾਧਨ ਹੈ। ਜਪ ਕਰ ਰਹੇ ਤੇ ਕੀ ਕਰ ਰਹੇ ਹਾਂ, ਕਾਹਦੇ ਵਾਸਤੇ, ਅੰਤਕਰਨ ਸ਼ੁੱਧੀ ਦੇ ਸਾਧਨ। ਜੇ ਆਪਾਂ ਬਾਣੀ ਪੜ ਰਹੇ ਆ, ਗੀਤਾ ਪਾਠ ਕਰ ਰਹੇ ਆ, ਇਹ ਹੁਣ ਆ ਚੱਲ ਰਿਹਾ, ਕਾਹਦੇ ਵਾਸਤੇ ਚੱਲ ਰਿਹਾ?
ਗਿਆਨ ਨਾਲ ਭੁਲੇਖੇ ਦੂਰ ਹੋ ਰਹੇ, ਭਰਮ ਦੂਰ ਹੋ,
ਬਸ ਜਿਹੜਾ
ਸਾਨੂੰ ਮਤਲਬ ਅੰਤਕਰਨ ਚ ਭਰਮ ਪਿਆ ਹੋਇਆ,
ਭਰਮ ਪਿਆ ਭੁਲੇਖਾ,
ਗਿਆਨ ਦਾ ਭਰਮ ਹਟ
ਰਿਹਾ। ਬਸ ਕਹੋ ਨਾਨਕ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਆਪਾ ਚੀਨੇ ਆਪਣੇ ਆਪ ਨੂੰ ਪਛਾਣਨ ਤੋਂ ਬਗੈਰ ਜਿਹੜੀ ਭਰਮ ਦੀ ਕਾਈ ਹੈ ਨਾ, ਭਰਮ ਭੁਲੇਖਾ, ਇਹ ਨੀ ਮਿਟ ਸਕਦੀ। ਪਹਿਲਾਂ ਆਪਣੇ ਆਪ ਨੂੰ ਤੇ ਪਛਾਣੋ, ਮੈਂ ਕੌਣ ਹੂੰ? ਇਹ ਆਪਾਂ ਚੀਨਣ ਵਾਸਤੇ ਹੀ ਹੈ। ਜਿੰਨਾ ਚਿਰ ਸਾਨੂੰ ਇਹ ਨੀ ਪਤਾ ਲੱਗਦਾ ਮੈਂ ਕੌਣ ਹੂੰ, ਤੇ ਕਰਾਂਗੇ ਕੀ? ਆਪਾਂ ਜੀਵ ਸਰੀਰ ਸਮਝੀ ਬੈਠੇ ਆਪਣੇ ਆਪ ਨੂੰ, ਜੀਵ ਵੀ ਤਾਂ ਦੂਰ ਦੀ ਗੱਲ ਆ, ਜੀਵ ਬਾਅਦ ਚ ਆਉਂਦਾ, ਪਹਿਲਾਂ ਮੈਂ ਸਰੀਰ ਹੂੰ, ਪਹਿਲਾਂ ਮੈਂ ਸਰੀਰ ਹੂੰ, ਜੀਵ ਤਾਂ ਬਾਅਦ ਦੀ ਗੱਲ ਆ। ਚਲੋ, ਮਲੇਨ ਸਤੋ ਪ੍ਰਧਾਨ ਪ੍ਰਕਿਰਤੀ ਕੋ ਅਵਿਦਿਆ ਕਹਿਤੇ ਹੈ, ਦੇਖ ਲੋ। ਔਰ ਮਲੇਨ ਸਤੋਗੁਣ ਪ੍ਰਧਾਨ ਜਿਹੜੀ ਪ੍ਰਕਿਰਤੀ ਹੈ ਉਹਨੂੰ ਕੀ ਕਹਾਂਗੇ? ਅਵਿਦਿਆ। ਔਰ ਸ਼ੁੱਧ ਸਤੋਗੁਣ ਪ੍ਰਧਾਨ ਜੋ ਪ੍ਰਕਿਰਤੀ ਉਹਨੂੰ ਕੀ ਕਹਾਂਗੇ? ਮਾਇਆ। ਠੀਕ ਹੈ ਨਾ। ਉਸਮੇ ਸਥਿਤ ਚੈਤਨ ਕਾ ਪ੍ਰਤੀਬਿੰਬ ਜਬ ਅਵਿਦਿਆ ਕੇ ਵਸ਼ ਹੋ ਜਾਤਾ ਹੈ ਤਬ ਅਧਿਸ਼ਠਾਨ ਚੇਤਨ ਉਸਕੀ ਉਪਾਧੀ ਅਵਿਦਿਆ ਔਰ ਉਸਮੇ ਪੜਾ ਹੁਆ ਚਿੱਤ ਪ੍ਰਤੀਬਿੰਬ ਅਰਥਾਤ ਚਿਦਾਭਾਸ। ਚਿਦਾਭਾਸ ਦੇਖ ਲਓ ਹੁਣ, ਅਸਲੀ ਜਿਹੜਾ ਕੰਮ ਹੈ ਇਹ ਜੀਵ ਵੀ ਨਹੀਂ ਕਰਦਾ, ਉਹ ਚਿਦਾਭਾਸ ਜਿਹੜਾ ਹੈ ਨਾ ਉਹ ਹੀ ਕਰ ਰਿਹਾ ਹੈ, ਨਾ ਕੂਟਸਥ ਕਰ ਰਿਹਾ ਹੈ ਨਾ ਜੀਵ ਕਰ ਰਿਹਾ ਹੈ। ਉਹ ਜਿਹੜਾ ਚਿਦਾਭਾਸ ਹੈ ਨਾ ਉਹ ਮੈਂ ਬਸ ਉਹ ਕਹਿ ਰਿਹਾ ਮੈਂ। ਹੁਣ ਤੁਸੀਂ ਮੈਨੂੰ ਦੱਸੋ, ਆਪਾਂ ਇੱਕ ਕੀ ਨੂੰ ਕਹਿੰਦੇ ਤੁਸੀਂ? ਤੁਸਕ। ਹਾਂ, ਤੁਸਕ। ਉਹ ਆਪਾਂ ਤੁਸਕ ਰੱਖਿਆ ਇੱਕ ਚੁੱਲ੍ਹੇ ਤੇ ਚੜਾਤਾ, ਠੀਕ ਹੈ, ਉਹਦੇ ਚ ਆਕਾਸ਼ ਹੈ, ਉਹ ਗਰਮ ਹੋ ਗਿਆ, ਇਹ ਮਹਾਕਾਸ਼ ਗਰਮ ਹੋ ਗਿਆ, ਅੱਗ ਜਲਾਈ ਤੇ ਐਸੇ ਖੁੱਲੇ ਮੈਂ ਅੱਗ ਜਲਾਤੀ ਨਾ, ਉਸ ਆਕਾਸ਼ ਨੂੰ ਫਰਕ ਪਿਆ ਨਾ, ਜਿਹੜਾ ਛੋਟਾ ਆਕਾਸ਼ ਤੁਸਕ ਵਾਲਾ ਉਹਨੂੰ ਫਰਕ ਪਿਆ, ਤੇ ਕਿਹਨੂੰ ਫਰਕ ਪਿਆ? ਪਤੀਲੇ ਨੂੰ, ਉਹ ਗਰਮ ਹੋਇਆ ਬਈ। ਇਹੀ ਹਾਲ ਹੈ, ਉਹ ਜਿਹੜਾ ਚਿੱਤ ਹੈ ਨਾ ਉਹ ਮਲੀਨ ਹੁਆ ਨਾ ਜੀਵ ਮਲੀਨ ਹੁਆ, ਮਲੀਨ ਕਹਿਣਾ ਚਿਦਾਭਾਸ। ਪ੍ਰਤੀਬਿੰਬ ਤੇ ਹੈ ਹੀ ਉਹ ਚਾਹੇ ਚਿਦਾਭਾਸ ਨੂੰ ਕਿਉਂ ਕਹਿੰਦੇ ਆ? ਚੇਤਨ ਦਾ ਆਭਾਸ ਮੈਨੂੰ ਪ੍ਰਤੀਬਿੰਬ,
ਚੇਤਨ ਦਾ ਆਭਾਸ ਪ੍ਰਤੀਬਿੰਬ,
ਹਾਂ ਆਭਾਸ ਹੋ ਰਿਹਾ ਮੈਨੂੰ, ਲੱਗ ਰਿਹਾ ਮੈਨੂੰ, ਲੱਗ ਰਿਹਾ ਹੈ, ਹੈ ਤਾਂ ਚੇਤਨ ਨਹੀਂ, ਲੱਗ ਰਿਹਾ ਹੈ ਚੇਤਨ ਦੀ ਤਰ੍ਹਾਂ, ਚੇਤਨ ਦੀ ਤਰ੍ਹਾਂ ਭਾਨ ਹੋ ਰਿਹਾ ਹੈ। ਹੁਣ ਜਿਹਦਾ ਸੂਰਜ ਆਪਣੇ ਸਾਹ ਖੜਾ ਹੈ, ਠੀਕ ਹੈ, ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਪਿਆ ਸੂਰਜ ਦਾ ਤੇ ਹਿੱਲ ਕੇ ਆ ਰਿਹਾ ਸ਼ੀਸ਼ਾ, ਤੇ ਪ੍ਰਤੀਬਿੰਬ ਹਿੱਲ ਰਿਹਾ, ਉਹ ਕਹੀ ਜਾਵੇ ਮੈਂ ਕਰ ਰਿਹਾ ਹਾਂ, ਮੈਂ ਕਰਤਾ ਹੂੰ, ਤੇ ਸੂਰਜ ਤੇ ਆਪਣੀ ਜਗ੍ਹਾ ਹੈ, ਬਸ ਉਹ ਜਿਹੜਾ ਹੈ ਨਾ ਉਹ ਕਹਿ ਰਿਹਾ ਮੈਂ ਕਰਤਾ, ਉਹ ਹੰਕਾਰ ਹੈ। ਕਰਤਾਪਣ ਤਾਂ ਹੀ ਖਤਮ ਹੋਊਗਾ, ਉਹ ਇਹ ਕਰਨਗੀ ਰਿਹਾ ਗ੍ਰੰਥ, ਗ੍ਰੰਥ ਨੇ ਕਰਤਾਪਣਾ ਹੀ ਖਤਮ ਕਰਨਾ ਹੈ, ਜਦੋਂ ਪਤਾ ਚੱਲ ਗਿਆ ਵੀ ਮੈਂ ਉਹ ਬਿੰਬ ਹੂੰ। ਆਪਾਂ ਜਾਣਾ ਕਿਸੇ ਬਿੰਬ ਤੇ, ਸੂਰਜ ਤੇ, ਜਦੋਂ ਜੀਵ ਨੂੰ ਪਤਾ ਚੱਲ ਗਿਆ ਵੀ ਇਹ ਜਿਹੜਾ ਉਹ ਕੰਧ ਤੇ ਦੌੜਾ ਫਿਰਦਾ ਉਹ ਮੈਂ ਨਹੀਂ ਹੂੰ, ਮੈਂ ਤੇ ਉਹ ਹੂੰ, ਬਸ। ਤੇ ਜਦੋਂ ਉਹਦੀ ਸੱਤਾ ਨਾ ਹੋਵੇ ਤੇ ਸ਼ੀਸ਼ਾ ਵੀ ਭਾਵੇਂ ਪਿਆਰ ਰਹੇ ਤੇ ਕੀ ਕਰੂਗਾ? ਉਹ ਵੀ ਕੰਧ ਵਾਲਾ ਵੀ ਕਿੱਥੇ ਜਾਊਗਾ? ਉਹ ਵੀ ਨਹੀਂ ਹੈ, ਉਹ ਵੀ ਗਾਇਬ। ਤੇ ਜੇ ਇਹ ਆਪਾਦੀ ਨਹੀਂ ਹੈ, ਆਪਾਦੀ ਹਟ ਗਈ ਤੇ ਉਹ ਕਿੱਥੇ ਜਾਏਗਾ? ਹੁਣ ਜਲ ਮੇ ਜਲ ਆਏ ਖਟਾਨਾ ਕਿੱਦਾਂ ਹੋਊਗਾ? ਆਪਾਂ ਸੁਣ ਤੇ ਰੋਜ਼ ਲੈਂਦੇ ਹਾਂ, ਜੂੰ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਕਿਤਨੀ ਸੁੰਦਰ ਪਰਿਭਾਸ਼ਾ ਦੱਸੀ ਹੈ ਭਗਵਾਨ ਨੇ। ਉਹ ਕਹਿ ਰਿਹਾ ਜੈਸੇ ਜੋਤੀ ਦੇ ਵਿੱਚ ਜੋਤੀ ਮਿਲ ਜਾਂਦੀ ਹੈ, ਜਲ ਦੇ ਵਿੱਚ ਜਲ ਮਿਲ ਜਾਂਦਾ, ਜਲ ਦੇ ਜਲ ਵਿੱਚ ਆਪਾਂ ਦੇਖ ਲਿਆ, ਜੋਤੀ ਜੋਤੀ ਤਾਂ ਆਪਾਂ ਦੇਖੀ ਨਹੀਂ, ਜਲ ਦਾ ਤਾਂ ਦ੍ਰਿਸ਼ਟਾਂਤ ਦੇ ਦਿੱਤਾ ਨਾ ਉਹਨਾਂ, ਜਿਉਂ ਜਲ ਮੇ ਜਲ ਆਏ, ਜਿਉਂ ਜਲ ਮੇ ਜਲ ਮਿਲ ਜਾਂਦਾ ਹੈ, ਐਸੇ ਜੋਤੀ 'ਚ ਜੋਤੀ ਮਿਲ ਜਾਂਦੀ ਹੈ, ਜਲ ਦਾ ਇੱਕ ਦ੍ਰਿਸ਼ਟਾਂਤ ਦੇ ਦਿੱਤਾ। ਅਤੇ ਜੋਤੀ 'ਚ ਜੋਤੀ ਕੈਸੇ ਮਿਲਦੀ ਹੈ? ਮਾਚਿਸ ਜਲਾਈ, ਕਿੱਥੋਂ ਨਿਕਲੀ ਉਹ ਪ੍ਰਗਟ ਹੋਈ ਅੱਗ? ਉੱਥੇ ਹੀ ਬੁੱਝ ਗਈ, ਤਾਂ ਕਿੱਥੇ ਲੀਨ ਹੋਈ? ਜਿੱਥੋਂ ਪ੍ਰਗਟ ਹੋਈ ਸੀ। ਇਹੀ ਹਾਲ ਹੈ, ਸੂਰਜ ਆਪਣੀ ਜਗ੍ਹਾ ਖੜਾ ਹੈ, ਇੱਧਰ ਮਾਇਆ ਖੜੀ ਹੈ ਅਵਿਦਿਆ, ਉੱਥੇ ਪਿਆ ਪ੍ਰਤੀਬਿੰਬ ਸ਼ੀਸ਼ਾ, ਉਹ ਚੱਲ ਗਿਆ ਉੱਥੇ, ਠੀਕ ਹੈ, ਉਹ ਜਦੋਂ ਮਾਇਆ ਹਟ ਗਈ ਉਹ ਪ੍ਰਤੀਬਿੰਬ ਕਿੱਥੇ ਗਿਆ ਫਿਰ? ਉਹ ਲੀਨ ਉਹ ਚ ਹੋਊਗਾ ਉਹ ਜੋਤੀ ਜੋਤੀ ਲੀਨ ਹੋਈ
ਜਿੱਥੋਂ ਆ ਰਿਹਾ ਸੀ ਉੱਥੇ ਲੀਨ
ਉੱਥੇ ਲੀਨ ਹੋਇਆ ਉਹ
ਉਹਨੂੰ ਉਹਦੀ ਆਪਦੀ ਸੱਤਾ ਕੋਈ ਨਹੀਂ
ਉਹਦੀ ਸੱਤਾ ਕੋਈ ਨਹੀਂ ਹੈ ਉਪਾਧੀ ਨਹੀਂ ਰਹੀ ਉਹ ਜਿਹੜਾ ਪ੍ਰਤੀਬਿੰਬ ਹੈ ਉਹ ਜਾ ਕੇ ਉਹਦੇ ਚ ਲੀਨ ਹੋ ਗਿਆ ਜਿੱਥੋਂ ਆਇਆ ਸੀ ਉੱਥੇ ਲੀਨ ਹੋ ਗਿਆ ਆਇਆ ਕਿੱਥੋਂ ਸੀ ਆਉਂਦਿਆਂ ਕਿੰਨਾ ਟਾਈਮ ਲੱਗਾ ਜਾਂਦਿਆਂ ਕਿੰਨਾ ਲੱਗੂਗਾ ਛਣ ਮਾਤਰ ਸਾਰੇ ਕੰਮ ਹੋਣੇ ਆ ਗਿਆਨ ਵੀ ਛਣ ਮਾਤਰ ਚ ਹੋਊਗਾ ਜ਼ਿਆਦਾ ਟਾਈਮ ਨਹੀਂ ਲੱਗਦਾ ਜ਼ਿਆਦਾ ਟਾਈਮ ਕਿਹਨੂੰ ਲੱਗਦਾ ਅੰਤਾਗਨ ਸ਼ੁੱਧ ਨੂੰ ਉਹ ਸੰਤ ਬੈਠੇ 12 ਸਾਲ ਉਹ ਸਮਾਧੀ ਲਗਾ ਕੇ ਤਪੱਸਿਆ ਕੀਤੀ ਉਹਨਾਂ ਜੰਗਲ ਵਿੱਚ ਜਾਂ ਉਹ ਸੰਤ ਜਿਹੜੇ ਸੀ ਕਿਹੜੇ ਆ ਲਵਾਣੇ ਵਾਲੇ ਜਲ ਵਿੱਚ ਖੜੇ ਰਹੇ ਉਹ ਜਲ 'ਚ ਖੜੇ ਕੀ ਕਰਦੇ ਸੀ ਅੰਤਾਗਨ ਸ਼ੁੱਧ ਹੋ ਰਿਹਾ ਸੀ ਤੇ ਜਦੋਂ ਅੰਤਾਗਨ ਸ਼ੁੱਧ ਹੋਇਆ ਫਿਰ ਨਹੀਂ ਜਲ 'ਚ ਖੜੇ ਹੋ ਫਿਰ ਜਲ 'ਚ ਖੜੇ ਹੋ ਬਸ ਫਿਰ ਕਚਰਾ ਕੰਮ ਸੀ ਉਹ ਕਰ ਲਿਆ ਫਿਰ ਖੜਨ ਦੀ ਜ਼ਰੂਰਤ ਨਹੀਂ ਹੈ ਤੇ ਇਹੀ ਹਾਲ ਸਾਡਾ ਹੈ ਜਦੋਂ ਸਾਡਾ ਅੰਤਾਗਨ ਸ਼ੁੱਧ ਹੋ ਗਿਆ ਫਿਰ ਸਾਨੂੰ ਇਸ਼ਨਾਨ ਗੰਗਾ ਇਸ਼ਨਾਨ ਕਰੋ ਚਾਹੇ ਨਾ ਕਰੋ ਇੱਥੇ ਇਸ਼ਨਾਨ ਕਰੋ ਘਰ ਇਸ਼ਨਾਨ ਕਰੋ ਚਾਹੇ ਨਾ ਕਰੋ ਫਿਰ ਇਸ਼ਨਾਨ ਦੀ ਜ਼ਰੂਰਤ ਨੂੰ ਕਿਉਂ ਜਿਹੜੇ ਕੰਮ ਵਾਸਤੇ ਇਸ਼ਨਾਨ ਕਰਨੇ ਸੀ ਤਾਂ ਹੋ ਗਿਆ ਬਸ ਸਰੀਰ ਨੂੰ ਬਾਕੀ ਸਰੀਰ ਦੀ ਸ਼ੁੱਧੀ ਵਾਸਤੇ ਹੈ ਉਹ ਫਿਰ ਉਹ ਆਉਂਦੇ ਹੁੰਦੇ ਆ ਚਲੋ ਹੁਣ ਉਹ ਕੀ ਦੱਸਣਾ ਅਰਥਾਤ ਚਿਦਾਭਾਸ ਜੇ ਤਿੰਨੋਂ ਮਿਲਕਰ ਜੀਵ ਕਿਹਾ ਜਾ ਕਿਹੜਾ ਕਿਹੜਾ ਚੇਤਨ ਔਰ ਬਿੰਬ ਔਰ ਅਵਿਦਿਆ ਮਾਇਆ ਔਰ ਮਾਇਆ ਦੇ ਵਿੱਚ ਜਿਹੜਾ ਪਿਆ ਪ੍ਰਤੀਬਿੰਬ ਇਹ ਤਿੰਨੋਂ ਮਿਲ ਕਰਕੇ ਇਹ ਹੋ ਗਿਆ ਜੀਵ ਇਹੋ ਤਿੰਨੋਂ ਮਿਲ ਕਰਕੇ ਹੋ ਗਿਆ ਈਸ਼ਵਰ ਮਾਇਆ ਵਿੱਚ ਕਿਹਾ ਜਾਂਦਾ ਹੈ ਤਤ ਚੇਤ ਤਤ ਵਿਚਿਤ੍ਰਿਆਤ ਆਪ ਸਮਝ ਲੈਣਾ ਔਰ ਥੋੜ੍ਹਾ ਵਿਚਿਤ੍ਰਿਆਤ ਮੈਨੇ ਅਲੱਗ ਅਲੱਗ ਕਿਉਂ ਵਿਚਿੱਤਰਪਣਾ ਕਿਉਂ ਹੋ ਗਿਆ ਜਦੋਂ ਮਾਇਆ ਇੱਕ ਹੈ ਤਾਂ ਵਿਚਿੱਤਰਪਣਾ ਕਿਉਂ ਹੋ ਗਿਆ ਉਹ ਦੇਵਤਾ ਹੋ ਗਿਆ ਇਹ ਜੀਵ ਇਹ ਮਨੁੱਖ ਹੋ ਗਿਆ ਇਹ ਪਸ਼ੂ ਹੈ ਪਕਸ਼ੀ ਹੈ ਇਹ ਅਸੁਰ ਹੈ ਇਹ ਐਸੇ ਕਿਉਂ ਹੋ ਗਏ ਬਈ ਫਿਰ ਜੇ ਮਾਇਆ ਇੱਕ ਹੈ ਤਾਂ ਕਹਿੰਦੇ ਵਿਚਿੱਤਰਾਤ ਅਲੱਗ ਅਲੱਗ ਹੈ ਉਹ ਵੀ ਉਹ ਕੈਸੇ ਅਲੱਗ ਅਲੱਗ ਹੈ ਉਸ ਅਵਿਦਿਆ ਕੀ ਮਲੀਨਤਾ ਕੀ ਤਾਰਤੰਬਤਾ ਸੀ ਜੈਸੀ ਜੈਸੀ ਅਵਿਦਿਆ ਤਾਰਤੰਬਤਾ ਮੈਨੇ ਕੰਮ ਜ਼ਿਆਦਾ ਹੈ ਜੈਸੇ ਜੈਸੇ ਉਹ ਗੰਦੀ ਹੋਏਗੀ ਐਸੇ ਐਸੇ ਨੀਚ ਦੁਨੀਆਂ ਨੂੰ ਜਾਂਦਾ ਜਾਏਗਾ ਦੇਖ ਲਓ ਤਾਰਤੰਬਤਾ ਸੇ ਅਨੇਕ ਦਾ ਜਿਹੇ ਜੀਵ ਦੇਵਤਾ ਤ੍ਰਿੰਗ ਆਦਿ ਬੇਦ ਸੇ ਅਨੇਕ ਪ੍ਰਕਾਰ ਕਾ ਹੋਤਾ ਹੈ ਦੇਵਤਿਆਂ ਦੀ ਜਿਹੜੀ ਮਾਇਆ ਹੈ ਅਪਾਧੀ ਉਹ ਕੰਮ ਮਲੀਨ ਹੈ ਉਹ ਜਿਹੜਾ ਮਨੁੱਖ ਹੈ ਉਹਦੀ ਜ਼ਿਆਦਾ ਹੈ ਦੇਵਤਿਆਂ ਦੇ ਨਾਲੋਂ ਜਿਹੜੇ ਪਸ਼ੂਆਂ ਦੀ ਉਹ ਜੀਵ ਮਨੁੱਖ ਨਾਲੋਂ ਵੀ ਜ਼ਿਆਦਾ ਹੈ ਉਹ ਜਿਹੜੇ ਸਾਦਾ ਖੁੱਡਾਂ 'ਚ ਬੜੇ ਰਹਿੰਦੇ ਹੈ ਉਹਨਾਂ ਦੀ ਉਹਨਾਂ ਨਾਲੋਂ ਵੀ ਜ਼ਿਆਦਾ ਹੈ ਇਸ ਵਾਸਤੇ ਜਿਹੜਾ ਜੀਵ ਦੇਖੋ ਜਿਹੜੇ ਭਗਵਾਨ ਜਿਹੜੇ ਵਿਧੀ ਵਿਧਾਨ ਆ ਨਾ ਉਹ ਵੀ ਉਸੇ ਹਿਸਾਬ ਨਾਲ ਬਣੇ ਆ ਜਿਹੜਾ ਕੰਮ ਜੋ ਗਿਆਨ ਵਾਲਾ ਹੋਊਗਾ ਨਾ ਉਹਦੀ ਵੀ ਹੱਤਿਆ ਕਰ ਦਿੱਤੀ ਜਾਏਗੀ ਭਾਵ ਤਾਂ ਲੱਗਦਾ ਹੀ ਆ ਪਰ ਉਤਨਾ ਨਹੀਂ ਲੱਗਦਾ ਜਿਤਨੀ ਸ਼ੁੱਧ ਅੰਤਾਕੁੰਡ ਵਾਲੀ ਦੀ ਹੋ ਜਾਏਗੀ ਚੂਹਾ ਨੂੰ ਮਾਰ ਦਿਓ ਕੀੜੀ ਨੂੰ ਮਾਰ ਦਿਓ ਜਾਂ ਜਿਹੜੇ ਬਿੱਲ ਵਿੱਚ ਰਹਿਣ ਵਾਲੇ ਜੀਵ ਉਹਨਾਂ ਨੂੰ ਮਾਰ ਦਿੱਤਾ ਜਾਏ ਉਤਨਾ ਪੁੰਨ ਨਹੀਂ ਹੈ ਜਿਤਨਾ ਆ ਜਿਹੜੇ ਪ੍ਰਿਥਵੀ 'ਤੇ ਰਹਿਣ ਵਾਲੇ ਜੀਵ ਉਹਨਾਂ ਨੂੰ ਮਾਰ ਦਿੱਤਾ ਜਾਵੇ ਭਾਵ ਤਾਂ ਲੱਗੇਗਾ ਹੀ ਪਾਪ ਵਿੱਚ ਕੋਈ ਕਮੀ ਨਹੀਂ ਹੈ ਪਰ ਦੋਸ਼ ਘੱਟ ਲੱਗਦਾ ਜਿਹਨੂੰ ਕਹਿੰਦੇ ਸਜ਼ਾ ਸਜ਼ਾ ਘੱਟ ਹੈ ਕਿਉਂਕਿ ਉਹਦੀ ਜਿਹੜੀ ਤਮੋ ਗੁਣ ਸੀ ਉਹ ਜ਼ਿਆਦਾ ਸੀ ਉਹਦੇ 'ਚ ਘੱਟ ਸੀ ਉਹਦੇ 'ਚ ਰਜੋ ਗੁਣ ਜ਼ਿਆਦਾ ਸੀ ਉਹਦੇ 'ਚ ਸਤੋ ਗੁਣ ਜਿਹਦੇ 'ਚ ਸਤੋ ਗੁਣ ਜ਼ਿਆਦਾ ਹੈ ਉਹਦਾ ਤਾਂ ਫਿਰ ਕੀ ਕਹਿਣਾ ਇਸ ਵਾਸਤੇ ਇਹ ਕਿਉਂ ਹੋ ਗਿਆ ਕਿਉਂਕਿ ਉਹਨਾਂ ਦੀ ਅਪਾਧੀ ਜਿਹੜੀ ਹੈ ਉਹ ਜ਼ਿਆਦਾ ਮਲੀਨ ਹੈ ਉਹ ਨੀਚ ਦੁਨੀਆਂ ਨੂੰ ਜਾਏ ਜਾਣਗੇ ਪਸ਼ੂ ਬਣ ਗਏ ਪਕਸ਼ੀ ਬਣ ਗਏ ਕਈ ਖੁੱਡਾਂ ਵਿੱਚ ਸਾਰਾ ਸਾਰਾ ਜੀਵਨ ਖੁੱਡਾਂ ਵਿੱਚ ਇਤਨੀ ਬਿੱਲ ਜੀ ਟਾਈਮ ਪਾਸ ਹੋ ਗਿਆ ਉਹਨਾਂ ਦਾ ਦੇਖ ਲਓ ਅਤੇ ਮਨੁੱਖ ਉਸਨੂੰ ਖੁੱਲ੍ਹਾ ਵਾਤਾਵਰਣ ਚਾਹੀਏ ਕਿਉਂ ਇਹਦੇ 'ਚ ਸਤੋ ਗੁਣ ਉਹਨਾਂ ਨਾਲੋਂ ਜ਼ਿਆਦਾ ਹੈ ਇਹਦੀ ਅਪਾਧੀ ਕੰਮ ਮਲੀਨ ਹੈ ਉਹਦੇ ਨਾਲ ਉਹਨਾਂ ਨਾਲੋਂ ਇਸ ਲਈ ਇਹਨੂੰ ਖੁੱਲ੍ਹਾ ਡੁੱਲਾ ਚਾਹੀਏ ਨਹੀਂ ਪ੍ਰਕਾਸ਼ ਹੀ ਹੋਣਾ ਚਾਹੀਦਾ ਇੱਧਰ ਵੀ ਖਿੜਕੀ ਰੱਖ ਦਿਓ ਇੱਧਰ ਇੱਕ ਲਾਈਟ ਚਾਹੀਦੀ ਇੱਕ ਲਾਈਟ ਇੱਧਰ ਚਾਹੀਦੀ ਹੈ ਜ਼ਿਆਦਾ ਪ੍ਰਕਾਸ਼ ਚਾਹੀਦਾ ਉਹਨੂੰ ਕਿਉਂਕਿ ਉਹਦੀ ਮਾਇਆ ਜਿਹੜੀ ਵਿੱਦਿਆ ਉਹ ਕੰਮ ਮਲੀਨ ਹੈ ਠੀਕ ਹੈ ਨਾ ਇਸ ਵਾਸਤੇ ਉਹ ਥੋੜ੍ਹਾ ਪ੍ਰਕਾਸ਼ ਵਿੱਚ ਰਹਿਣਾ, ਉਹ ਜਿਹੜੇ ਜੀਵ ਆ ਖੁੱਡਾਂ 'ਚ ਰਹਿੰਦੇ, ਸਦਾ ਉਹਨਾਂ ਨੂੰ ਅੰਧੇਰਾ ਹੀ ਚਾਹੀਏ, ਕਈ ਰਾਤ ਨੂੰ ਨਿਕਲਣ ਵਾਲੇ ਆ, ਦੇਖ ਲਓ ਉਹਨਾਂ ਦੀ ਔਰ ਮਲੀਨ ਹੈ ਆਬਾਦੀ ਜਿਹੜੀ ਹੈ। ਜਹ ਜੀਵ ਦੇਵਤਾ ਤ੍ਰਿੰਗ ਆਦਿ ਬੇਦ ਸੇ ਅਨੇਕ ਪ੍ਰਕਾਰ ਕਾ ਹੋਤਾ ਹੈ, ਜਾ ਸਾ ਕਾਰਨ ਸਰੀਰਮ ਸਿਆਤ, ਉਹ ਜਿਹੜੀ ਅਵਿਦਿਆ ਨੂੰ ਕੀ ਕਹਿੰਦੇ ਆ, ਵਹਿ ਅਵਿਦਿਆ ਸਥੂਲ ਸੂਕਸ਼ਮ ਸਰੀਰ ਕਾ ਕਾਰਨ ਹੋਣੇ ਸੇ ਕਾਰਨ ਸਰੀਰ ਕਹਾ ਜਾਤਾ ਹੈ। ਉਹਨੂੰ ਉਹ ਕੀ ਹੋ ਗਿਆ, ਕਾਰਨ ਮੈਂ, ਕਾਰਨ ਮਣੇ ਸਾਡੇ ਜਨਮ ਮਰਨ ਦਾ ਕਾਰਨ ਕੌਣ ਹੈ, ਅਵਿਦਿਆ ਗਿਆਨ, ਤੇ ਜਿਹੜੇ ਉਹ ਅਗਿਆਨ ਹੈ ਉਸ ਤੋਂ ਕੀ ਬਣੇ, ਦੋ ਸਰੀਰ ਬਣ ਗਏ, ਇੱਕ ਇਹ ਵਾਲਾ ਸਥੂਲ ਸਰੀਰ, ਇੱਕ ਸੂਕਸ਼ਮ ਸਰੀਰ। ਸੱਤਰ, ਔਰ ਉਸ ਕਾਰਨ ਸਰੀਰ ਅਵਿਦਿਆ ਦੇ ਅਭਿਮਾਨ ਵਾਲਾ ਪ੍ਰਗਿਆ, ਅਹਿਮ ਅਭਿਮਾਨ ਕਰਨੇ ਵਾਲਾ ਜੀਵ ਪ੍ਰਗਿਆ ਨਾਮ ਸੇ ਕਿਹਾ ਜਾਂਦਾ ਹੈ, ਉਹਦੇ ਨਾਲ ਜਿਹਨੇ ਆਪਣਾ ਸੰਬੰਧ ਬਣਾ ਲਿਆ, ਆਹ ਹੈ ਅਗਿਆਨ, ਇਹਨੂੰ ਕਹਿੰਦੇ ਅਹੰਕਾਰ। ਇਹ ਹੋ ਗਿਆ ਅਹੰਕਾਰ, ਕੀ ਉਹ ਜਿਹੜਾ ਅਗਿਆਨਮਈ ਸਰੀਰ ਹੈ, ਕਾਰਨ ਸਰੀਰ ਹੈ, ਉਹਨੂੰ ਆਪਣਾ ਮੰਨ ਲੈਣਾ, ਉਹ ਅਹੰਕਾਰ ਹੈ। ਇਹ ਛੱਡਣਾ ਜਿਹੜਾ ਹੈ, ਇਹ ਹੈ ਅਸਲੀ ਹੰਕਾਰ ਸੇ ਰਹਿਤ ਹੋਣਾ। ਦੇਖ ਲਓ ਕੀ ਕਹਿ ਰਿਹਾ, ਅਹਿਮ ਅਭਿਮਾਨੀ ਕਰਨੇ ਵਾਲਾ ਜੀਵ ਪ੍ਰਗਿਆ ਨਾਮ ਸੇ ਕਿਹਾ ਜਾਂਦਾ ਹੈ, ਜਿਹੜਾ ਅਹਿਮ ਮੈਂ ਸਰੀਰ ਹੂੰ, ਬਸ ਉਹ ਕਾਰਨ ਸਰੀਰ ਅਵਿਦਿਆ ਨੂੰ ਲੈ ਕੇ ਕਹਿੰਦਾ ਮੈਂ ਇਹੀ ਹੂੰ।
ਭਾਵੇਂ ਸਾਡੇ ਜਿਹੜਾ ਕਹਿੰਦਾ ਵੀ ਜੋ ਵੀ ਹੋਰ ਸੰਸਾਰ ਚ ਹੋ ਰਿਹਾ, ਜਿਹਦਾ ਕਹਿੰਦਾ ਵੀ ਮੈਂ ਕਰਦਾ, ਮੈਂ ਐਂ ਕਰਦਾ, ਮੈਂ ਕਰਦਾ, ਇਹ ਹੰਕਾਰ ਹੈ।
ਜਵਾਹਰ ਲਾਲ ਨਹਿਰੂ ਆਏ ਸੀ ਤੇ ਉਹ ਚਲੇ ਗਏ ਤੇ ਬਾਅਦ ਚ ਦੇਸ਼ ਰੁਕ ਗਿਆ, ਦੂਸਰੇ ਆ ਗਏ, ਦੂਸਰੇ ਚਲੇ ਗਏ, ਇੰਦਰਾ ਗਾਂਧੀ ਜੀ ਚਲੇ ਗਏ, ਤਾਂ ਵੀ ਸੰਸਾਰ ਚੱਲ ਰਿਹਾ। ਫਿਰ ਅਟਲ ਜੀ ਆਏ ਸੀ, ਉਹ ਵੀ ਚਲੇ ਗਏ, ਤਾਂ ਵੀ ਚੱਲ ਰਿਹਾ। ਪਹਿਲੇ ਰਾਜਾ ਸੀ ਪਟਿਆਲੇ ਵਾਲਾ ਅਰਮਿੰਦਰ ਸਿੰਘ ਜੀ, ਉਹ ਬਾਦਲ ਸਾਹਿਬ ਆ ਗਏ ਤੇ ਤਾਂ ਵੀ ਚੱਲ ਰਿਹਾ। ਇਹ ਸੰਸਾਰ ਚੱਲਦਾ ਰਹੇਗਾ, ਇਹ ਆਪਣਾ ਆਪਾਂ ਇਹਦੇ ਦਖਲ ਦੇ ਦਈਏ ਮੈਂ ਕਰ ਰਿਹਾ ਹਾਂ, ਉਹ ਨਹੀਂ, ਆਪਣਾ ਇਹਨੇ ਇਹਦੇ ਸੰਸਾਰ ਨਾਲ ਦੇਖਣਾ ਹੀ ਨਹੀਂ, ਇਹ ਚੱਲ ਹੀ ਰਿਹਾ, ਚੱਲਣੇ ਦਿਓ, ਮੈਂ ਕੌਣ ਹੂੰ ਇਹ ਦੇਖਣਾ ਹੈ। ਸੰਸਾਰ ਜਿਹੜਾ ਚੱਲ ਰਿਹਾ ਤੇ ਭਗਵਾਨ ਦੀ ਸ੍ਰਿਸ਼ਟੀ ਉਹਨੇ ਚਲਾਈ ਰੱਖੂਗਾ। ਦੇਖੋ ਜੀਵ ਨੂੰ ਜਿਹੜੀ ਦੁੱਖ ਦੇਣੇ ਵਾਲੀ ਚੀਜ਼ ਆ ਉਹ ਕਿਹੜੀ ਹੈ, ਆਪਣੀ ਸ੍ਰਿਸ਼ਟੀ, ਜੀਵ ਦੀ ਜਿਹੜੀ ਆਪਣੀ ਸ੍ਰਿਸ਼ਟੀ ਹੈ ਨਾ, ਉਹ ਸਾਨੂੰ ਦੁੱਖ ਦੇ ਰਹੀ ਹੈ। ਈਸ਼ਵਰ ਦੀ ਸ੍ਰਿਸ਼ਟੀ ਸਾਨੂੰ ਦੁੱਖ ਨਹੀਂ ਦੇ ਰਹੀ। ਈਸ਼ਵਰ ਦੀ ਸ੍ਰਿਸ਼ਟੀ ਕਿਹੜੀ ਆ, ਸਾਰੇ 84 ਲੱਖ ਜੂਨੀਆਂ, ਉਹ ਸਾਨੂੰ ਥੋੜ੍ਹੀ ਦੁੱਖ ਦੇ ਰਹੀ ਹੈ। ਸਾਡੀ ਜਿਹੜੀ ਆਪਣੀ ਸ੍ਰਿਸ਼ਟੀ ਆ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਸ਼ਤਰੂ ਹੈ। ਮਿੱਤਰ ਸ਼ਤਰੂ ਪ੍ਰਭੂ ਨੇ ਨਹੀਂ ਬਣਾਏ, ਬਸ ਜਿਹੜੀ ਸਾਡੀ ਆਪਣੀ ਸ੍ਰਿਸ਼ਟੀ ਹੈ ਨਾ, ਉਹ ਸਾਨੂੰ ਦੁੱਖ ਦੇ ਰਹੀ ਹੈ। ਆਪਣੀ ਸ੍ਰਿਸ਼ਟੀ ਤੋਂ ਆਪਾਂ ਪਿੱਛੇ ਰਹਿਣਾ, ਬਸ ਮੈਂ ਬ੍ਰਹਮ ਹੂੰ, ਮੈਂ ਚੇਤਨ ਹੂੰ, ਮੈਂ ਸਤ ਚਿਤ ਆਨੰਦ ਸਰੂਪ ਹੂੰ, ਮੈਂ ਸਰੀਰ ਨਹੀਂ ਹੂੰ, ਹੰਕਾਰ ਇਹ ਹੈ। ਜਦੋਂ ਇਹਨੂੰ ਛੱਡਾਂਗੇ, ਇਹਦੇ ਵਿੱਚ ਮੈਂ ਆ ਗਈ ਤੇ ਹੰਕਾਰ ਹੋ ਗਿਆ, ਇਹਨੂੰ ਛੱਡਤਾ ਤੇ ਹੰਕਾਰ ਸੇ ਰਹਿਤ ਹੋ ਗਏ। ਬਸ ਜਦੋਂ ਹੰਕਾਰ ਦੀ ਨਿਵਿਰਤੀ ਹੋ ਗਈ ਤੇ ਮੁਕਤੀ 'ਚ ਕਿੰਨਾ ਟਾਈਮ ਹੈ, ਹੰਕਾਰ ਨਿਵਿਰਤ ਕਰਨ ਨੂੰ ਟਾਈਮ ਲੱਗੇਗਾ ਕਿ ਮੁਕਤ ਹੋਣੇ ਨੂੰ, ਜੁਗਪਤ ਇੱਕ ਸਾਥ ਹੀ ਹੋਏਗਾ। ਜੈਸੇ ਬਟਨ ਦਬਾ ਤਾ, ਅੰਧੇਰਾ ਪਹਿਲਾਂ ਦੌੜਿਆ ਕਿ ਲਾਈਟ ਪ੍ਰਕਾਸ਼ ਹੋਇਆ, ਪਹਿਲਾਂ ਕੁਛ ਨਹੀਂ ਪਤਾ ਚੱਲਦਾ, ਵੈਸੇ ਹੋਇਆ ਕਿ ਪਹਿਲੇ ਪ੍ਰਕਾਸ਼ ਆ, ਤਾਂ ਇੱਧਰ ਅੰਧੇਰਾ ਦੌੜਾ, ਪਰ ਹੁੰਦਾ ਉਹ ਇਕਦਮ ਹੀ ਆ ਹੁੰਦਾ। ਬਸ ਜਦੋਂ ਗਿਆਨ ਹੋ ਗਿਆ, ਅਹਿਮ ਭਾਵ ਨਿਵਿਰਤ ਹੋ ਗਿਆ, ਤੇ ਬਸ ਉਸੇ ਸਮੇਂ ਗਿਆਨ ਹੋ ਜਾਏਗਾ। ਗਿਆਨ ਹੁਣ ਟਾਈਮ ਨਹੀਂ ਗਾ, ਅੰਤਾਗਣ ਸ਼ੁੱਧੀ ਨੂੰ ਟਾਈਮ ਲੱਗਦਾ। ਅਤੇ ਇਹਦਾ ਫਿਰ ਕੀ ਨਾਮ ਹੋ ਗਿਆ, ਇਹ ਕਿਹੜਾ ਪ੍ਰਗਿਆ ਨਾਮਾ ਜੀਵ ਕਦੋਂ ਰਹੇਗਾ, ਇਹ ਕਾਰਨਸ਼ੀਲ ਕਦੋਂ ਹੁੰਦਾ, ਸੁਸ਼ੁਪਤੀ ਚ। ਜਦੋਂ ਸੁਸ਼ੁਪਤੀ ਚ ਜਾਵਾਂਗੇ, ਜੀਵ ਸੁੱਤਾ ਹੁੰਦਾ ਹੈ, ਉਦੋਂ ਉਹਦੀ ਕੀ ਸੰਗਿਆ ਹੋ ਗਈ, ਪ੍ਰਗਿਆ ਨਾਮਾ ਜੀਵ। ਕਿਉਂ ਜੀਵ ਨਾਮ ਦਾ ਕਿਉਂ ਪਿਆ, ਅਬ ਸਮਝਣੇ ਵਾਲੀ ਗੱਲ ਕੀ ਆ, اپنا گرنتھ پڑھ کے آگے نہیں دوڑنا بھلے اگلے سال پورا ہوئے جی پورا کرنا تو پھر آپ ہوں چار پانچ پنے کر دینے سی ساڈا گرنتھ پورا کرن دا مکھ پرجوجن نہیں ہے مکھ پرجوجن ہے گیان کیسے ہوئے ساڈا مکھ پرجوجن کیڑا ہے گرنتھ سماپت کرنا نہیں ہے مکھ پرجوجن ہے جیڑے تسی اپنا سارے دھندے چھڈ کے آئے جے تہاڈا پلا کدا ہوئے وہ مکھ پرجوجن تے وہ کی دیکھو مطلب پرگیا ناما جیو کدوں آئے گا ششپتی چ جیو نو کدوں کہاں گے جدو وہ اپنے آپ نو پرگیا سمجھ لو اگیان سمجھو گا کہ میرا یہی سروپ ہے جدو انہیں وہ سبند بنا لیا تو جیو ہو گیا وہ سبند نہیں ہے تو پھر جیو نہیں ساکشی ہے جدو وہ کہہ رہے میں ہوں میں پرگیا ناما جیو ہوں تو کی ہو گیا ہے تو جیو نہیں سی وہ جڑی مایا سی انہوں اپنا سروپ مان لیا اویدیا اگیان اپنا سروپ مان لیا تا ہی بنیا نا میں پرگیا ناما جیو ہوں تو جدو انہوں چھڈتا تو پھر جیو نہیں ہوا تو کی ہوا پھر ٹھیک ہے کرم سے پراپت سوکشم شریر اور تد اپادھک جیو کا ویتھاپن کرنے کے لیے سوکشم شریر آدھک کا کارن آکاش آدھکوں کو اب کہتے ہیں اب کہڑی کہڑا پرسنگ چلیا شریر کا پرسنگ چل گیا کارن شریر آ گیا ٹھیک ہے آدھے کارن شریر آ گیا پرسنگ سے تو پھر ہوں ستھول شریر آؤ گا سوکشم آؤ گا تو پھر وہ واسطے یہ بھی دسنا پاؤ گا یہ بنے کتوں سوکشم شریر کتوں بنیا ستھول کیسے بنیا تو جہی چیز بنی پہلے وہ کیوں دس دی جتوں بنیا ہے کتوں بنیا ہے پنچ بھوتوں تو بنیا یہ ہے کی آ آپ یہ کہنے نا میں تھی یہ کھول کے دیکھو چ ہے کی آ ہوں جدو کہ آپ ایک موٹی جی کہاوت آ اور کدو نو کھولو گے تو کی نکلے گا یہی کہاوت ہے کدو نو کھولو گے تو بچوں کی نکلے گا مطلب سار تتو چ کچھ نہیں ہے یہی آلے شریر کا ہے یہ کھولو گے تو کی نکلے گا پنچ بھوت سار تت یہ بھی کوئی نہیں ہے یہ کھولو گے تو کی نکلے گا جی خالی جگہ سڈے اندر آپ پانی پینے اندر جا کے ٹکتا ہے خالی جگہ ہے تھی ان کھانے جو بھی تو کی جگہ ہوگی وہ آکاش پھر روم روم کے آکاش ہے پسینا آتا سانو کتوں آ رہا وہ جہاں اندر جل پیتا سی وہی نکل رہا کتوں سے نکل رہا خالی جگہ نکل رہا تو کن جگہ خالی ہوئی یہ جیسے گمبھیرتا سے وچار کرو گے جیسے آٹا چھاننے والی چھاننی ہوندی ہے نا ایسے شریر ہے دیکھ لینا تھوڑا وچار کر کے آٹا چھاننے والی چھاننی دیکھی ادا ہی شریر ہے جو ادا نہ ہوئے تو پسینا کتوں بھی آوے تو پھر تو کدا ہویا شریر چھاننی کی طرح ہویا کہ نہیں تو جا چھاننی کی طرح سارا وہ کہا استھان ہو گیا آکاش کا تو پھر جنوں آپ سول کہاں گے پھر پرتھوی کا بھاگ کہڑا جہاں یہ کٹور بھاگ ہے نا یہ سارا پرتھوی کا تت ہے جہے ہڈیاں مانس مجھا نساں یہ کی ہو گیا پرتھوی کا بھاگ ہو گیا نا یہ ہو گیا پرتھوی اور جہی یہ ٹمپریچر ہے گرمی یہ دیکھتے ہیں آپ گرم ہے شریر ٹھنڈا ہے وہ اگنی کا بھاگ ہو گیا تو جہاں آپ ساہ لینے ہاں اندر آ رہا باہر جا رہا واجو کا بھاگ ہو گیا یہ باقی کہڑا رہ گیا جل آپ جا لگو شنکا خون اور پسینا یہ کہ بھاگ ہو گیا یہاں پنجا نو کٹ دو باقی کی رہ گیا یہاں پنجا نو الگ کر دو تو پھر تھی کہو میں تو کنوں کہو گے کنوں تھی میں کہہ رہے خون نو میں کہہ رہے جی یا ہڈیاں نو کہہ رہے جی جا خالی استھان انہوں کہہ رہے جی میں جا وہ جی گرمی ٹمپریچر انہوں کہہ رہے جی میں کنوں کہ دسو تو سی میں والا تو کچھ ہے ہی نہیں کہڑی چیز مین تھی کہ میں یہ تو سارے اتوں ملے تو اتنے رہ جانے یہ سب چیزاں اتوں ملیا سی زمین اتوں ملی جائیداد اتوں ملی دھن دولت سب بدھی اتوں ملی یہ شریر بھی اتوں ملیا یہ بھی اتنے رہ جائے گا تو جانا کی ہے نا ਬਸ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਆ ਨਹੀਂ ਹੈ ਤੂੰ ਆਪਣਾ ਮੂਲ ਪਛਾਣ ਤੂੰ ਕੌਣ ਆ ਮੂਲ ਮੈਨੇ ਜੜ ਬ੍ਰਿਕਸ਼ ਉੱਗਿਆ ਉਹਨੂੰ ਕੱਟ ਦੋ ਬਰਸੀਨ ਕੱਟ ਦੋ ਤੇ ਫਿਰ ਉਹ ਫਿਰ ਨਿਕਲ ਆਊਗਾ ਕਿਉਂ ਜੜ ਬੈਠਾ ਹੈ ਨਾ ਇਹੀ ਆ ਸਰੀਰਾਂ ਦਾ ਅਗਿਆਨ ਜਿੰਨਾ ਚਿਰ ਬੈਠਾ ਹੈ ਇਹ ਸਰੀਰ ਨਸ਼ਟ ਹੋ ਜਾਏਗਾ ਮੈਂ ਗੱਡੀ ਥੱਲੇ ਆ ਕੇ ਮਰ ਜੂੰ ਮਰ ਜਾ ਕੀ ਹੋਏਗਾ ਦੂਸਰਾ ਮਿਲੇਗਾ ਮੁਕਤ ਥੋੜੀ ਹੋ ਜਾਏਗਾ ਉੱਚ ਕੀ ਹੋ ਜੂਗਾ ਦੂਸਰਾ ਸਰੀਰ ਮਿਲ ਜਾਏਗਾ ਜਿਹੜੇ ਦੁੱਖ ਸੁੱਖ ਭੋਗਣੇ ਉਹ ਤਾਂ ਭੋਗਣੇ ਹੀ ਆ ਆਤਮ ਹੱਤਿਆ ਕਰਨੀ ਉਹ ਕਾਇਰੋਂ ਦਾ ਕੰਮ ਉਹਦੇ ਡਰਪੋਕ ਜਿਹੜੇ ਕਾਇਰ ਹੁੰਦੇ ਆ ਨਾ ਉਹਨਾਂ ਦਾ ਕੰਮ ਹੈ ਜਿੰਨਾ ਚਿਰ ਤੁਸੀਂ ਉੱਧਰ ਆਤਮ ਹੱਤਿਆ ਲਾਉਂਦੇ ਹੋ ਸਾਰਾ ਕੁਛ ਸੰਸਾਰ ਤੋਂ ਦੁਖੀ ਜੇ ਸੰਸਾਰ ਨੂੰ ਛੱਡ ਕੇ ਜਾਓ ਬਾਬਾ ਜੀ ਬਣ ਜਾਓ ਮਰਨਾ ਕਿਉਂ ਕੁਛ ਤੇ ਕਰੋ ਇਸ ਲਈ ਇਹ ਜਿਹੜਾ ਸਰੀਰ ਹੈ ਨਾ ਜਿੰਨਾ ਚਿਰ ਸਾਨੂੰ ਆਪਾਂ ਜੜ ਕਿੱਥੋਂ ਚੱਲੀ ਹੁਣ ਇਹਨੇ ਕਾਰਨ ਸਰੀਰ ਨੂੰ ਪਹਿਲਾਂ ਕਿਉਂ ਲਿਆ ਪ੍ਰਧਾਨ ਜੀ ਪਹਿਲਾਂ ਇਹਨੇ ਬੀਜ ਨੂੰ ਲਿਆ ਵੀ ਕਿੱਥੋਂ ਸਾਡਾ ਜਿਹੜਾ ਜੀਵਪਣਾ ਚੱਲਿਆ
ਹਾਂ ਜੀਵ ਕਿੱਥੋਂ ਬਣਿਆ
ਬਣਿਆ ਜੀਵ ਆਪਾਂ ਕਹਿੰਦੇ ਅਸੀਂ ਤਾਂ ਜੀਵ ਹਾਂ ਆਪਾਂ ਸਿਮਰਨ ਕਰਾਂਗੇ ਪਰਮਾਤਮਾ ਦੇ ਨਾਲ ਮਿਲਾਂਗੇ ਕਿੱਥੇ ਜਾ ਕੇ ਮਿਲਣਾ ਤੇ ਕਿੱਥੋਂ ਵਿਛੜੀ ਸੀ
ਹੈ
ਹੀ ਨਹੀਂ ਹੈ ਕੁਛ ਨੀ ਬਈ ਕੁਛ ਨੀ ਹੈ ਸੰਸਾਰ ਚ ਇਸ ਵਾਸਤੇ ਕਹਿੰਦੇ ਆਪਣੇ ਆਪ ਨੂੰ ਪਛਾਣੋ ਆ ਮੁਕਤੀ ਦਾ ਸਾਧਨ ਜਿਹੜਾ ਉਹ ਕਰੋ ਜਿਹੜਾ ਕਰਨ ਵਾਲਾ ਬਾਕੀ ਜਿਹੜੇ ਕੰਮ ਧੰਦੇ ਇਹ ਛੱਡੋ ਮਤ ਪਰ ਇਤਨਾ ਵੀ ਉਲਝ ਨੀ ਜਾਓ ਵੀ ਬਸ ਜਿਹੜਾ ਸਾਡਾ ਅਸਲੀ ਕੰਮ ਆਇਆ ਉਹ ਭੁੱਲ ਜਾਵੇ ਅਸਲੀ ਕੰਮ ਜਿਹੜਾ ਸਾਡਾ ਕਿਹੜਾ ਕਾਹਦੇ ਵਾਸਤੇ ਆਪਾਂ ਆਏ ਹਾਂ ਬੱਚੇ ਪੈਦਾ ਕਰਨ ਵਾਸਤੇ ਥੋੜੀ ਆਏ ਹਾਂ ਜਿਹੜੇ ਸਾਰੇ ਕੰਮ ਹੈ ਉਹ ਤੇਰੇ ਕਿਸੇ ਕੰਮ ਨਹੀਂ ਹੈ ਕਿਹੜਾ ਕੰਮ ਮਿਲ ਸਾਧ ਸੰਗਤ ਭੱਜ ਇਹ ਹੈ ਅਸਲੀ ਕੰਮ ਇਹਦੇ ਵਾਸਤੇ ਆਪਾਂ ਆਏ ਹਾਂ ਉਧਰ ਦਿੱਤਿਆਂ ਉਧਰ ਤੇ ਆਪਾਂ ਅੱਧਾ ਘੰਟਾ ਵੀ ਨਹੀਂ ਕੱਢ ਰਹੇ ਉਹ ਜਿਹੜੇ ਸਾਡੇ ਕੰਮ ਹੀ ਨਹੀਂ ਆਉਣੇ
ਸਾਰਾ ਦਿਨ
ਉੱਧਰ ਦੌੜ ਫਿਰਦੇ ਹੁਣ ਆਹ ਜਿਹੜਾ ਤੁਸੀਂ ਇੱਥੇ 10 ਮਿੰਟ ਜਾਂ ਅੱਧਾ ਘੰਟਾ ਜਾਂ ਘੰਟਾ ਜਿੰਨਾ ਵੀ ਲੱਗਾ ਕੋਈ ਸੰਸਾਰ ਦਾ ਚਿੰਤਨ ਹੋਇਆ ਤੇ ਕਿੱਧਰ ਲੱਗਾ ਇਹ ਲੇਖੇ ਲੱਗਾ ਕਿ ਨਹੀਂ ਇਹ ਤੇ ਆਪਾਂ ਜੇ ਉੱਥੇ ਬੈਠੇ ਰਹਿੰਦੇ ਟਾਈਮ ਪਾਸ ਤਾਂ ਫਿਰ ਵੀ ਹੋ ਜਾਣਾ ਸੀ ਪਰ ਜੇ ਘਰੇ ਬੈਠੇ ਰਹਿੰਦੇ ਬੱਚਿਆਂ 'ਚ ਜਾਂ ਨਾ ਬੈਠੇ ਬਾਹਰ ਆ ਕੇ ਬੈਠ ਜਾਂਦਾ ਟੀਵੀ 'ਚ ਮੂਹਰੇ ਬੈਠ ਜਾਂਦੇ ਟਾਈਮ 'ਤੇ ਫਿਰ ਵੀ ਪਾਸ ਹੋ ਜਾਣਾ ਸੀ ਪਰ ਫਿਰ ਕਿਸੇ ਅਰਥ 'ਤੇ ਨਹੀਂ ਲੱਗਾ ਟਾਈਮ ਪਾਸ ਨਹੀਂ ਹੋਣਾ ਚਾਹੀਏ ਟਾਈਮ ਦਾ ਸਤਪਯੋਗ ਹੋਣਾ ਚਾਹੀਏ ਪਾਸ ਤਾਂ ਹੋ ਹੀ ਜਾਏਗਾ ਪਾਸ ਤਾਂ ਜਿਹੜਾ ਹਸਪਤਾਲ 'ਚ ਹਾਏ ਹਾਏ ਕਰਨ ਉਹਦਾ ਵੀ ਹੋ ਰਿਹਾ ਸਮਿਆਂ 'ਤੇ ਨਿਕਲੀ ਜਾਣਾ ਬਸ ਸਤਪਯੋਗ ਕਰੋ ਹੁਣ ਇੱਕ ਸਵਾਸ ਜਿਹੜਾ ਹੈ ਨਾ ਉਹਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ ਕੋਈ ਜਿੰਨਾ ਮਰਜ਼ੀ ਅਮੀਰ ਆਦਮੀ ਹੋਵੇ ਉਹਦੇ ਸਵਾਸ ਪੂਰੇ ਹੋਣ ਲੱਗੇ ਹੋ ਗਏ ਤੇ ਕੋਈ ਕਹੇ ਵੀ ਸਾਰੇ ਸੰਸਾਰ ਦੀ ਧਨ ਦੌਲਤ ਮੈਂ ਦਿੰਦਾ 2 ਸਵਾਸ ਹੋਰ ਮਿਲ ਜਾਣ ਮਿਲ ਜਾਣਗੇ ਤੇ ਫਿਰ ਇਹ ਧਨ ਦੌਲਤ ਕਿਹੜੇ ਕੰਮ ਆਈ ਨਹੀਂ ਮਿਲ ਸਕਦੇ ਇਹ ਸਵਾਸ ਜਿਹੜੇ ਇਤਨੇ ਕੀਮਤੀ ਸਵਾਸ ਆ ਉਹਨੂੰ ਆਪਾਂ ਬੇਕਾਰ ਗਵਾ ਰਹੇ ਹਾਂ ਜਿਹਨਾਂ ਦੀ ਕੋਈ ਕੀਮਤ ਹੀ ਨਹੀਂ ਅਮੁੱਲ ਉਹਨਾਂ ਨੂੰ ਆਪਾਂ ਕੌਦੀਆਂ ਦੇ ਭਾ ਚਲੋ ਆ ਜਿੱਦਾਂ ਹੈ।